शहीद आजम सरदार ऊधम सिंह जल्लियांवाले बाग दे खूनी साके दा बदला जनरल डायर कोलों लैण लई लंडन नूं तुरिया। उस वेले दी गल पप्पू बाबे बकाले वाला दस्ता हला बई किवें करके
I'm ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਤੇ ਤੁਹਾਡੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਸਾਡੇ ਨਾਲ ਜੁੜ ਬੈਠੇ ਹੋ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵੀਰ ਸਾਹਿਬ ਸਿੰਘ ਵੀ ਮੇਜ਼ਬਾਨ ਹੋ ਚੁੱਕੇ ਨੇ, ਸੋ ਤੁਹਾਡਾ ਤੇ ਸਾਡਾ ਸਾਥ ਜਿਹੜਾ ਇਸੇ ਤਰ੍ਹਾਂ ਹੀ 7:30 ਤੱਕ ਰਹੇਗਾ। ਚੱਲਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਉਸ ਪੰਜਾਬ ਦੇ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਦੀ ਗੱਲ ਕਰਨੀ ਹੈ, ਨਾਲ ਨਾਲ ਜੋ ਕਿ ਸਾਡੇ ਮਨ ਮਤ ਦੇ ਤਿਉਹਾਰ ਨੇ, ਜੋ ਸਾਡੇ ਦੇ ਵਿੱਚ ਸਾਡੇ ਤੇ ਥੋਪੇ ਗਏ ਤਿਉਹਾਰ ਨੇ, ਉਹਨਾਂ ਤੇ ਵੀ ਆਪਾਂ ਪੰਛੀ ਝਾਤ ਪਾਉਂਦੇ ਜਾਵਾਂਗੇ। ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਣ ਦੇ ਲਈ ਸਾਨੂੰ ਜਿਹੜਾ ਅਸੀਂ ਤੁਹਾਡੇ ਨਾਲ ਲਾਈਵ ਚੱਲ ਰਹੇ ਹਾਂ ਫੇਸਬੁੱਕ ਪੇਜ ਦੇ ਰਾਹੀਂ, ਉੱਥੇ ਤੁਸੀਂ ਜਾ ਕੇ ਆਪਣਾ ਸੁਨੇਹਾ ਆਪਣਾ ਮੈਸੇਜ ਛੱਡ ਸਕਦੇ ਹੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੀ ਗੱਲਬਾਤ ਨੂੰ ਹੋਰ ਵਧੀਆ ਨਖੇੜਵੇਂ ਅੰਗ ਦੇ ਵਿੱਚ ਦੇਖਣਾ ਚਾਹੁੰਦੇ ਹੋ। ਸੋ ਸ਼ੁਰੂਆਤ ਕਰਦੇ ਹਾਂ ਉਸ ਮਹਾਨ ਸੂਰਬੀਰ ਯੋਧੇ ਵੱਲੋਂ। ਪਹਿਲਾਂ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ, ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਪੂਰੇ 20 ਸਾਲ ਕਹਿਣ ਦਾ ਭਾਵ ਕਿ ਇੰਨਾ ਵੱਡਾ ਦਰਦ ਉਸਨੇ ਆਪਣੇ ਸੀਨੇ ਵਿੱਚ ਲੁਕੋ ਕੇ ਰੱਖਿਆ, ਪਰ ਆਪਣੇ ਨਿਸ਼ਾਨੇ ਤੋਕਿਆ ਨਹੀਂ, ਥਿੜਕਿਆ ਨਹੀਂ। ਮਨੁੱਖ ਬਹੁਤ ਤਰੀਕੇ ਦੇ ਨਾਲ ਆਪਣੇ ਨਿਸ਼ਾਨਿਆਂ ਤੋਂ ਉੱਕ ਜਾਂਦਾ ਹੈ, ਅੱਕ ਜਾਂਦਾ ਹੈ, ਥੱਕ ਜਾਂਦਾ ਹੈ, ਪਰ ਸਰਦਾਰ ਊਧਮ ਸਿੰਘ ਇੱਕ ਇਹੋ ਜਿਹਾ ਸ਼ਖਸ ਹੈ ਜਿਹੜਾ ਅੱਕਿਆ ਨਹੀਂ ਥੱਕਿਆ ਨਹੀਂ। ਉਹਦੇ 'ਤੇ ਆਪਾਂ ਪੰਛੀ ਝਾਤ ਮਾਰਦੇ ਚੱਲਾਂਗੇ। ਸੋ ਆਓ ਵੀਰ ਸਾਹਿਬ ਸਿੰਘ ਹੁਣਾਂ ਦੇ ਨਾਲ ਜੁੜਦੇ ਹਾਂ ਜੀ।
ਹਾਂਜੀ, ਸ਼ਹੀਦ ਊਧਮ ਸਿੰਘ ਦੇ ਬਾਰੇ ਤਾਂ ਤਕਰੀਬਨ ਆਪਾਂ ਸਾਰੇ ਤਕਰੀਬਨ ਜਾਣਦੇ ਹੀ ਹਾਂ, ਅਤੇ ਉਹਨਾਂ ਦੇ ਜੀਵਨ ਦੇ ਉੱਤੇ ਫਿਲਮ ਵੀ ਬਣੀ, ਕਾਫੀ ਵਧੀਆ ਫਿਲਮ ਸੀ ਉਹ, ਮੂਵੀ ਸੀ। ਪਰ ਜਿਹੜਾ ਸਭ ਤੋਂ ਮੁੱਖ ਗੱਲ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਚੇਤੇ ਰੱਖਣੀ ਚਾਹੀਦੀ ਹੈ ਕਿ ਅੱਜ ਦੇ ਹਾਲਾਤ ਅਤੇ ਉਹਨਾਂ ਹਾਲਾਤਾਂ ਦੇ ਵਿੱਚ ਬਹੁਤ ਫਰਕ ਸੀ। ਉਦੋਂ ਭਾਰਤ ਵਾਸੀਆਂ ਨੂੰ ਗੁਲਾਮਾਂ ਵਜੋਂ ਦੇਖਿਆ ਜਾਂਦਾ ਸੀ ਬਾਹਰਲੇ ਮੁਲਕਾਂ ਦੇ ਵਿੱਚ, ਅਤੇ ਜੋ ਜਿਸ ਸਮੇਂ ਜਿਹੜੀ ਇਹ ਗੋਲੀ ਚਲਾਈ ਸੀ ਸ਼ਹੀਦ ਊਧਮ ਸਿੰਘ ਨੇ, ਉਸ ਸਮੇਂ ਵੀ ਜਿਹੜੀ ਸਟੇਜ 'ਤੇ ਗੱਲਬਾਤ ਕੁਝ ਇਸੇ ਤਰ੍ਹਾਂ ਦੇ ਨਾਲ ਹੋ ਰਹੀ ਸੀ ਕਿ ਭਾਰਤ ਵਾਸੀਆਂ ਨੂੰ ਗੁਲਾਮਾਂ ਦੇ ਵਾਂਗੂ ਸੰਬੋਧਨ ਕੀਤਾ ਜਾ ਰਿਹਾ ਸੀ। ਪਰ ਉੱਥੇ ਊਧਮ ਸਿੰਘ ਨੇ ਜਿਹੜਾ ਇਹ ਕਾਰਾ ਕੀਤਾ, ਉਹ ਉਹਨੇ ਬਹੁਤ ਵੱਡਾ ਅਸਰ ਪਾਇਆ। ਇਹ ਗੱਲ ਫਿਰ ਮੁੜ ਕੇ ਸੁਰਖੀਆਂ ਦੇ ਵਿੱਚ ਆਈ, ਅਤੇ ਨਾਲ ਦੀ ਨਾਲ ਫਿਰ ਜਿੱਥੇ ਇਸ ਸੂਰਬੀਰ ਯੋਧੇ ਕਰਕੇ ਪੂਰੇ ਪੰਜਾਬ ਦੀ ਜਿਹੜੀ ਪੱਗ ਹੈ ਉਸ ਨੂੰ ਮਾਣ ਮਿਲਿਆ, ਨਾਲ ਦੀ ਨਾਲ ਜਿਹੜੇ ਉੱਥੇ ਵੱਸਦੇ ਲੋਕ ਸੀ ਉਹਨਾਂ ਤੱਕ ਇਹ ਗੱਲ ਪਹੁੰਚੀ ਕਿ ਕਿਵੇਂ ਦਾ ਸਲੂਕ ਭਾਰਤ ਦੇ ਲੋਕਾਂ ਨਾਲ ਇਹੋ ਜਿਹੜੇ ਉਡਵਾਇਰ ਜਾਂ ਜਨਰਲ ਡਾਇਰ ਵਰਗੇ ਲੋਕ ਕਰਦੇ ਨੇ ਉੱਥੇ ਜਾ ਕੇ। ਜਿਵੇਂ ਅੱਜ ਕੱਲ੍ਹ ਦੀ ਖ਼ਬਰ ਤੁਸੀਂ ਇੱਥੇ ਨਿਊਜ਼ੀਲੈਂਡ ਦੀ ਜਿਹੜੀ ਚੱਲ ਰਹੀ ਹੈ, ਜੋ SAS ਇਹਨਾਂ ਨੇ ਫੌਜਾਂ ਅਫਗਾਨਿਸਤਾਨ ਦੇ ਵਿੱਚ ਭੇਜੀਆਂ, ਉਸਦੇ ਉੱਤੇ ਇਨਕੁਆਇਰੀ ਬਿਠਾਈ ਗਈ, ਜਿਹੜੀਆਂ ਵੀ ਜਥੇਬੰਦੀਆਂ ਆਪਣੇ ਅਫਗਾਨਿਸਤਾਨ ਤੋਂ ਕੰਮ ਕਰਦੀਆਂ ਸੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਜੋ ਉਹਨਾਂ ਨੂੰ ਜਿਵੇਂ ਵੀ ਕਹਿ ਸਕਦੇ ਹਾਂ ਕਿ ਉਹ ਇੱਕ ਵੱਡਾ ਵਿਸ਼ਾ ਹੋ ਜਾਵੇਗਾ, ਪਰ ਉਹਨਾਂ ਨੇ ਆਪਣੀ ਜੋ ਇੱਥੇ ਦੀਆਂ ਫੌਜਾਂ ਦੀ ਸ਼ਮੂਲੀਅਤ, ਨਿਊਜ਼ੀਲੈਂਡ ਦੇ ਜਿਹੜੇ ਫੌਜੀ ਨੇ ਉਹਨਾਂ ਦੀ ਅਫਗਾਨਿਸਤਾਨ ਦੇ ਵਿੱਚ ਸ਼ਮੂਲੀਅਤ ਦੇ ਉੱਤੇ ਜਿਹੜੀ ਛਾਣਬੀਣ ਕੀਤੀ ਉਸ ਦੀ, ਅਤੇ ਉਹ ਛਾਣਬੀਣ ਦੇ ਹੁਣ ਜਿਹੜੇ ਭੇਦ ਨੇ ਉਹ ਖੁੱਲ੍ਹ ਰਹੇ ਨੇ, ਕਿਉਂਕਿ ਨਿਊਜ਼ੀਲੈਂਡ ਨੂੰ ਅਮਨ ਪਸੰਦ ਮੁਲਕ ਕਿਹਾ ਜਾਂਦਾ ਆ, ਅਤੇ ਇੱਥੋਂ ਦੇ ਲੋਕ ਆਮ ਤੌਰ ਦੇ ਉੱਤੇ ਇਹ ਚਾਹੁੰਦੇ ਨੇ ਕਿ ਪੂਰੀ ਦੁਨੀਆਂ ਦੇ ਵਿੱਚ ਅਮਨ ਸ਼ਾਂਤੀ ਰਹੇ, ਅਤੇ ਕਦੇ ਕਦੇ ਸਰਕਾਰਾਂ ਅਜਿਹਾ ਕਰ ਜਾਂਦੀਆਂ ਨੇ ਕਿ ਇੱਥੇ ਦੇ ਲੋਕਾਂ ਨੂੰ ਕੁਛ ਹੋਰ ਦਿਖਾ ਕੇ ਅਤੇ ਉੱਥੇ ਕੁਛ ਹੋਰ ਚੱਲਦਾ ਹੋਵੇ, ਜਿਵੇਂ ਕਿ ਜੋ ਜਿਹੜੀ ਇਹ ਇਨਕੁਆਇਰੀ ਚੱਲ ਰਹੀ ਹੈ ਉਸ ਦੀਆਂ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਉਸ ਦੇ ਵਿੱਚ ਇਹ ਬਕਾਇਦਾ ਜ਼ਿਕਰ ਆ ਰਿਹਾ ਹੈ ਕਿ ਜਿਹੜਾ ਅਫਗਾਨਿਸਤਾਨ ਦੇ ਵਿੱਚ ਨਿਊਜ਼ੀਲੈਂਡ ਦੇ ਜਿਹੜੇ ਸੈਨਿਕ ਸੀ ਇਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦੇ ਵਿੱਚ ਹੋ ਸਕਦਾ ਆ ਕਿ ਕਿਸੇ ਬੱਚੇ ਦੀ ਜਾਂ ਕਈ ਬੱਚਿਆਂ ਦੀ ਅਤੇ ਕਈ ਬੇਕਸੂਰ ਲੋਕਾਂ ਦੀ ਜਾਨ ਗਈ ਹੋਵੇ। ਇਹੋ ਇੱਥੋਂ ਦੇ ਆਮ ਲੋਕਾਂ ਨੂੰ ਇਹ ਗੱਲ ਬਿਲਕੁਲ ਵੀ ਨਹੀਂ ਮਨਜ਼ੂਰ ਕਿ ਉਹਨਾਂ ਦੇ ਕਰਕੇ ਕਿਸੇ ਆਮ ਬੱਚੇ ਆਮ ਨਾਗਰਿਕ ਦੀ ਜਾਨ ਜਾਵੇ ਤੇ ਇਸੇ ਕਰਕੇ ਸਰਕਾਰਾਂ ਹਮੇਸ਼ਾ ਪਰਦਾ ਰੱਖਦੀਆਂ ਨੇ ਇੱਥੇ ਵੀ ਜਿਹੜਾ ਫੌਜਾਂ ਭੇਜੀਆਂ ਜਾਂਦੀਆਂ ਰਹੀਆਂ ਨੇ ਇਹ ਕਹਿ ਕੇ ਭੇਜੀਆਂ ਜਾਂਦੀਆਂ ਰਹੀਆਂ ਨੇ ਨਿਊਜ਼ੀਲੈਂਡ ਦੇ ਵੱਲੋਂ ਸਮੇਂ ਦੀ ਸਰਕਾਰ ਵੱਲੋਂ ਕਿ ਅਸੀਂ ਉੱਥੇ ਜਾ ਕੇ ਉੱਥੇ ਦੇ ਲੋਕਾਂ ਨੂੰ ਜਿਹੜੀ ਆ ਟ੍ਰੇਨਿੰਗ ਦੇਵਾਂਗੇ ਕਿਵੇਂ ਵਧੀਆ ਜ਼ਿੰਦਗੀ ਜਿਉਣੀ ਹੈ ਪਰ ਜਿਹੜੀਆਂ ਇਹ ਜਿਹੜੀਆਂ ਹੁਣ ਪਰਤਾਂ ਖੁੱਲ੍ਹ ਰਹੀਆਂ ਨੇ ਇਹ ਕੋਈ ਬਹੁਤੀਆਂ ਵਧੀਆ ਦਿਖਾਈ ਨਹੀਂ ਦੇ ਰਹੀਆਂ ਕੁਝ ਇਸੇ ਤਰ੍ਹਾਂ ਦੇ ਆਪਾਂ ਮਿਲਦੇ ਜੁਲਦੇ ਹਾਲਾਤ ਕਹਿ ਸਕਦੇ ਹਾਂ ਕਿ ਉਸ ਸਮੇਂ ਵੀ ਸੀ ਕਿਉਂਕਿ ਮੀਡੀਆ ਆਮ ਤੌਰ ਦੇ ਉੱਤੇ ਸੱਚੀ ਖਬਰ ਘੱਟ ਹੀ ਪੇਸ਼ ਕਰਦਾ ਅੱਜ ਕੱਲ੍ਹ ਵੀ ਅਤੇ ਉਦੋਂ ਤਾਂ ਤੁਸੀਂ ਇਹ ਦੇਖੋ ਕਿ ਜਿਹੜੀ ਸਾਮਰਾਜਵਾਦ ਸੀ ਉਹਦਾ ਤਾਂ ਜ਼ੋਰ ਹੀ ਬਹੁਤ ਸੀ ਅਤੇ ਉਹ ਮੀਡੀਏ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਸੀ ਕਿ ਉਹ ਕੋਈ ਸਹੀ ਗੱਲ ਪੇਸ਼ ਕਰੇ ਜਿਸ ਹਾਲ ਦੇ ਵਿੱਚ ਅਡਵਾਇਰ ਨੂੰ ਗੋਲੀਆਂ ਮਾਰੀਆਂ ਊਧਮ ਸਿੰਘ ਨੇ ਉਹ ਵੀ ਇੱਕ ਭਾਰਤ ਦੇ ਇੱਕ ਸੰਸਥਾ ਵੱਲੋਂ ਉਹ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਨਮਾਨਿਤ ਕੀਤਾ ਜਾਣਾ ਸੀ ਅਡਵਾਇਰ ਨੂੰ ਅਤੇ ਆਮ ਲੋਕਾਂ ਦੇ ਵਿੱਚ ਉਸ ਸਮੇਂ ਤੁਸੀਂ ਇਹ ਦੇਖੋ ਕਿ ਸੁਨੇਹਾ ਕੀ ਜਾਣਾ ਸੀ ਕਿ ਜਿਹੜੇ ਇਹੋ ਜਿਹੇ ਸ਼ਖਸ ਨੇ ਉਹਨਾਂ ਨੂੰ ਭਾਰਤੀ ਲੋਕ ਬਹੁਤ ਪਸੰਦ ਕਰਦੇ ਨੇ ਵੀ ਭਾਰਤ ਦੇ ਵਿੱਚ ਬਹੁਤ ਮਾਣ ਇੱਜ਼ਤ ਉਹਨਾਂ ਨੂੰ ਦਿੱਤਾ ਜਾਂਦਾ ਆ ਪਰ ਸ਼ਹੀਦ ਊਧਮ ਸਿੰਘ ਨੇ ਐਨ ਸਹੀ ਮੌਕੇ ਦੇ ਉੱਤੇ ਜਾ ਕੇ ਜਿਹੜੀ ਇਹ ਕਾਰਵਾਈ ਕੀਤੀ ਤੇ ਆਮ ਲੋਕਾਂ ਦੇ ਵਿੱਚ ਜਾਂ ਜਿੰਨਾ ਵੀ ਮੀਡੀਆ ਉਸ ਸਮੇਂ ਦਾ ਉੱਥੇ ਪਹੁੰਚਿਆ ਸੀ ਉਹਨਾਂ ਤੱਕ ਸਹੀ ਗੱਲ ਪਹੁੰਚੀ ਵੀ ਅਸਲ ਦੇ ਵਿੱਚ ਭਾਰਤ ਦੇ ਵਿੱਚ ਚੱਲ ਕੀ ਰਿਹਾ ਆ ਜਦੋਂ ਫਿਰ ਉਹ ਜਲ੍ਹਿਆਂਵਾਲੇ ਬਾਗ ਦੀਆਂ ਪਰਤਾਂ ਖੁੱਲੀਆਂ ਤਾਂ ਸੁਭਾਵਿਕ ਹੈ ਕਿ ਕੋਈ ਵੀ ਆਮ ਮਨੁੱਖ ਜਿਹਨੂੰ ਇਹੋ ਜਿਹੀ ਗੰਦੀ ਰਾਜਨੀਤੀ ਨਾਲ ਕੋਈ ਮਤਲਬ ਨਹੀਂ ਉਸਨੇ ਬੁਰਾ ਮਨਾਇਆ ਹੋਵੇਗਾ ਤੇ ਇਸ ਦਾ ਵਿਦਰੋਹ ਵੀ ਲਾਜ਼ਮੀ ਸੀ ਤੇ ਬਕਾਇਦਾ ਇਸ ਨੇ ਜਿਹੜਾ ਅਸਰ ਛੱਡਿਆ ਆਉਣ ਵਾਲੇ ਜਿਹੜਾ ਭਾਰਤ ਦੀ ਆਜ਼ਾਦੀ ਆਪਾਂ ਕਹਿ ਸਕਦੇ ਹਾਂ ਕਿ ਮਿਲੀ ਇਕੱਲੇ ਭਾਰਤ ਦੀ ਨਹੀਂ ਹੋਰ ਵੀ ਮੁਲਕਾਂ ਨੂੰ ਆਜ਼ਾਦੀ ਮਿਲੀ ਕਿਉਂਕਿ ਜਿਹੜਾ ਇਹ ਬਸਤੀਵਾਦ ਸੀ ਇਸ ਦਾ ਵਿਰੋਧ ਫਿਰ ਸ਼ੁਰੂ ਹੋ ਗਿਆ ਸੀ ਉੱਥੇ ਕਿਉਂਕਿ ਲੋਕਾਂ ਨੂੰ ਕੁਝ ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਜਿਹਾ ਕੰਮ ਅੱਜ ਕੱਲ੍ਹ ਵੀ ਚੱਲ ਰਿਹਾ ਆ ਜਿਹੜਾ ਆਪਾਂ ਜਿਹਨੂੰ ਆਪਾਂ ਪ੍ਰਵਾਸਵਾਦ ਕਹਿ ਦਿੰਦੇ ਹਾਂ ਮਾਈਗ੍ਰੇਸ਼ਨ ਕਹਿ ਦਿੰਦੇ ਹਾਂ ਕੁਛ ਇਸੇ ਕਿਸਮ ਦੀਆਂ ਜੋ ਰੋਜ਼ ਇੱਥੋਂ ਦੀਆਂ ਘਟਨਾਵਾਂ ਵੀ ਆਉਂਦੀਆਂ ਨੇ ਜਿਵੇਂ ਸਾਡੇ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਨੇ ਉਹ ਇਹਨਾਂ ਵਿਸ਼ਿਆਂ ਦੇ ਉੱਤੇ ਜ਼ਿਆਦਾ ਗੱਲਬਾਤ ਕਰਦੇ ਰਹਿੰਦੇ ਨੇ ਅਤੇ ਸਾਡਾ ਕਿਉਂਕਿ ਥੋੜ੍ਹਾ ਧਾਰਮਿਕ ਵਿਸ਼ਾ ਹੋਣ ਕਰਕੇ ਵਿੱਚ ਗੱਲ ਦੀ ਚੱਲਦੀ ਗੱਲ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਰਹਿੰਦੇ ਹਾਂ ਤੁਸੀਂ ਦੇਖਿਆ ਹੀ ਆ ਕਿ ਕਿਵੇਂ ਇੱਥੇ ਵੀ ਜਿਹੜਾ ਵੀ ਖਬਰਾਂ ਆਉਂਦੀਆਂ ਨੇ ਉਹਦੇ ਮੁਤਾਬਕ ਕਿੰਨਾ ਸ਼ੋਸ਼ਣ ਕੀਤਾ ਜਾਂਦਾ ਆ ਮਨੁੱਖਾਂ ਦਾ ਮਜਬੂਰ ਮਨੁੱਖਾਂ ਦਾ ਅਤੇ ਇਹ ਗੱਲਾਂ ਕਿਉਂਕਿ ਪਹਿਲਾਂ ਇਹ ਇੱਥੋਂ ਦੇ ਮੀਡੀਆ ਦੇ ਵਿੱਚ ਘੱਟ ਆਉਂਦੀਆਂ ਸੀ ਪਰ ਹੁਣ ਜਦੋਂ ਆਉਣ ਲੱਗੀਆਂ ਤਾਂ ਸੁਭਾਵਿਕ ਹੈ ਕਿ ਜਿਹੜਾ ਸਾਡਾ ਜਿਹੜੀ ਸਾਡੀ ਦਿੱਖ ਆ ਸਾਡੀ ਪਹਿਚਾਣ ਆ ਉਸ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ ਆ ਅਤੇ ਇਹ ਮਤ ਭੁੱਲੋ ਕਿ ਕੋਈ ਗੱਲਾਂ ਨੇ ਅੱਜ ਕੱਲ੍ਹ ਦੀਆਂ ਗੱਲਾਂ ਨੇ ਜੀ ਕੱਲ੍ਹ ਖਤਮ ਹੋ ਜਾਣੀ ਹੈ ਅਜਿਹਾ ਕੁਝ ਨਹੀਂ ਇਹਨਾਂ ਨੇ ਬੜੇ ਲੰਮੇ ਸਮੇਂ ਤੱਕ ਅਸਰ ਛੱਡਣੇ ਨੇ ਅਤੇ ਬਕਾਇਦਾ ਹਮੇਸ਼ਾ ਜਿਵੇਂ ਕਹਿੰਦੇ ਨੇ ਕਿ ਸਾਨੂੰ ਇਤਿਹਾਸ ਤੋਂ ਸੇਧ ਲੈ ਕੇ ਹੀ ਚੱਲਣਾ ਚਾਹੀਦਾ ਆ ਅਤੇ ਜੋ ਸ਼ਹੀਦ ਊਧਮ ਸਿੰਘ ਨੇ ਉਸ ਸਮੇਂ ਕੀਤਾ ਅਤੇ ਉਸ ਸਮੇਂ ਜਿਹੜੀ ਗੱਲ ਦਾ ਉਹਨੇ ਵਿਰੋਧ ਕੀਤਾ ਜਿਹੜਾ ਉਸ ਸਮੇਂ ਵਿਰੋਧ ਚੱਲ ਰਿਹਾ ਸੀ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਸ਼ਹੀਦ ਊਧਮ ਸਿੰਘ ਨੂੰ ਆਪਾਂ ਯਾਦ ਕਰਨ ਦਾ ਕੋਈ ਫਾਇਦਾ ਆ ਜੇ ਆਪਾਂ ਉਹਨਾਂ ਜਿਹੜੇ ਜੋ ਕਰਨਾ ਚਾਹੁੰਦਾ ਸੀ ਸ਼ਹੀਦ ਊਧਮ ਸਿੰਘ ਜੋ ਦੱਸਣਾ ਚਾਹੁੰਦਾ ਸੀ ਜਿਵੇਂ ਕਹਿ ਲਈਏ ਕਿ ਜੋ ਸੱਚਾਈ ਸੀ ਉਹ ਦੁਨੀਆਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ ਜੇ ਉਹ ਅੱਜ ਦੀ ਸੱਚਾਈ ਵੀ ਆਪਾਂ ਪੇਸ਼ ਕਰੀਏ ਕਿ ਕਿਵੇਂ ਭਾਰਤ ਦੇ ਵਿੱਚ ਅੱਜ ਵੀ ਵੱਡੇ ਪੱਧਰ ਦੇ ਉੱਤੇ ਲੁੱਟ ਖਸੁੱਟ ਜਾਰੀ ਆ ਇੱਥੋਂ ਦੀਆਂ ਬਹੁਤ ਸੰਸਥਾਵਾਂ ਨੇ ਜਿਹੜੀਆਂ ਇਹ ਲੈ ਕੇ ਵੀ ਆਉਂਦੀਆਂ ਨੇ ਮੁੱਦੇ ਕਿ ਕਿਵੇਂ ਜਿਹੜੇ ਕਈ ਥਾਵਾਂ ਦੇ ਉੱਤੇ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ ਕਿ ਜਿਹੜਾ ਕਿ ਬਿਲਕੁਲ ਗੈਰ ਕਾਨੂੰਨੀ ਹੈ ਪੂਰੀ ਦੁਨੀਆਂ ਦੇ ਵਿੱਚ ਇਹ ਗੈਰ ਕਾਨੂੰਨੀ ਹੈ ਕਿ ਕਿਸੇ ਬੱਚੇ ਤੋਂ ਜਿਹੜੀ ਮਿਹਨਤ ਕਰਾਈ ਜਾਵੇ ਪਰ ਕਈ ਮੁਲਕ ਨੇ ਜਿਵੇਂ ਬੰਗਲਾਦੇਸ਼ ਦਾ ਨਾਮ ਸਭ ਤੋਂ ਅੱਗੇ ਆਉਂਦਾ ਆ ਅਤੇ ਉਹ ਬਕਾਇਦਾ ਫਿਰ ਇੱਥੇ ਸੰਸਥਾਵਾਂ ਉਹਦਾ ਵਿਰੋਧ ਕਰਦੀਆਂ ਨੇ ਅਤੇ ਹੌਲੀ ਹੌਲੀ ਫਿਰ ਜਿਹੜੀਆਂ ਕੰਪਨੀਜ਼ ਨੇ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਫਿਰ ਮਜਬੂਰਨ ਜਿਹੜੇ ਆਪਣੇ ਫੈਸਲੇ ਬਦਲਣੇ ਪੈਂਦੇ ਨੇ ਅਤੇ ਦੂਸਰੀ ਗੱਲ ਜਿਵੇਂ ਵਾਰ ਦੇ ਵਿੱਚ ਵੀ ਜ਼ਿਕਰ ਹੋਇਆ ਜਾਂ ਉਸ ਤੋਂ ਪਹਿਲਾਂ ਜਿਹੜਾ ਸ਼ੇਅਰ ਸੀਗੇ ਉਸ ਦੇ ਵਿੱਚ ਵੀ ਜ਼ਿਕਰ ਹੋਇਆ ਜਾਂ ਅਕਸਰ ਹੀ ਇਹ ਜਿਹੜਾ ਸ਼ੇਅਰ ਪੜਿਆ ਜਾਂਦਾ ਕਿ ਅਸੀਂ ਚਰਖੜੀਆਂ 'ਤੇ ਨਹੀਂ ਅਸੀਂ ਚਰਖੇ ਨਹੀਂ ਚਲਾਏ ਅਸੀਂ ਚਰਖੜੀਆਂ 'ਤੇ ਚੜ੍ਹੇ ਹੋਏ ਹਾਂ ਇਹ ਬਕਾਇਦਾ ਜਿਹੜੇ ਇਹ ਜਿਹੜੇ ਸੰਘਰਸ਼ ਨੇ ਇਹ ਕਦੇ ਕਦੇ ਤਿੱਖਾ ਰੂਪ ਅਖਤਿਆਰ ਕਰਦੇ ਨੇ ਅਤੇ ਕਦੇ ਕਦੇ ਜਿਹੜੇ ਫੈਸਲੇ ਵੱਡੇ ਲੈਣੇ ਪੈ ਜਾਂਦੇ ਨੇ ਤੇ ਗੁਰੂ ਜਿਹੜਾ ਸ਼ਹੀਦ ਊਧਮ ਸਿੰਘ ਦਾ ਜਿਹੜੀ ਸ਼ਹਾਦਤ ਹੈ ਉਸ ਨੂੰ ਕਿਸੇ ਵੀ ਪੱਖ ਤੋਂ ਗਲਤ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਕਿ ਉਹ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਹੋਵੇ ਤੇ ਚਾਹੇ ਨਹਿਰੂ ਨੇ ਕਹਿ ਦਿੱਤਾ ਹੋਵੇ ਜਾਂ ਕਿਸੇ ਨੇ ਵੀ ਕਹਿ ਦਿੱਤਾ ਹੋਵੇ ਵੀ ਇਹ ਗਲਤ ਫੈਸਲਾ ਸੀ ਇਹ ਬਿਲਕੁਲ ਵੀ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਕੋਈ ਇਨਸਾਫ਼ ਦੀ ਹੋਰ ਕੋਈ ਉਮੀਦ ਨਹੀਂ ਸੀ ਭਾਰਤ ਦੇ ਜਿਹੜੇ ਜਿਹੜੀ ਉੱਥੋਂ ਦੇ ਆਪਾਂ ਨੂੰ ਪਤਾ ਹਾਲਾਤ ਕਿਹੋ ਜਿਹੇ ਨੇ ਇਹ ਹਾਲਾਤ ਇਸ ਤੋਂ ਬਦਤਰ ਸੀ ਉੱਥੇ ਅੱਜ ਤੱਕ ਵੀ ਜਿਹੜੇ ਭੋਪਾਲ ਗੈਸ ਜਿਹੜਾ ਹੋਇਆ ਸੀ ਕਾਂਡ ਹੋਇਆ ਸੀ ਉਸ ਦੇ ਵਿੱਚ ਹਜ਼ਾਰਾਂ ਲੋਕੀ ਮਾਰੇ ਗਏ ਸੀ ਅੱਜ ਤੱਕ ਵੀ ਕਿਸੇ ਇੱਕ ਨੂੰ ਸਜ਼ਾ ਨਹੀਂ ਹੋਈ ਤੇ ਉਸ ਸਮੇਂ ਜਲਿਆਂਵਾਲੇ ਬਾਗ ਦਾ ਵੱਡਾ ਸਾਕਾ ਹੋਇਆ ਜਿਸ ਦੇ ਵਿੱਚ ਨਿਰਦੋਸ਼ ਲੋਕਾਂ ਦੀ ਜਾਨ ਗਈ ਪਰ ਕਿਸੇ ਨੂੰ ਵੀ ਭਾਰਤ ਦੀ ਉਸ ਸਮੇਂ ਦੀ ਨਿਆਂ ਪ੍ਰਣਾਲੀ ਨੇ ਕਿਸੇ ਨੇ ਵੀ ਉਸ ਨੂੰ ਕਟਹਿਰੇ ਦੇ ਵਿੱਚ ਨਹੀਂ ਲਿਆਂਦਾ ਇਹ ਸਿਰਫ ਊਧਮ ਸਿੰਘ ਨੇ ਆਪਣੇ ਤੋੜ ਦੇ ਉੱਤੇ ਇੱਕ ਵੱਡਾ ਫੈਸਲਾ ਲਿਆ ਕਿ ਉਸ ਨੇ ਜਾ ਕੇ ਉੱਥੇ ਜਿਹੜਾ ਦੁਨੀਆਂ ਦੇ ਸਾਹਮਣੇ ਇਸ ਸੱਚ ਨੂੰ ਰੱਖਿਆ ਸੱਚ ਹੀ ਨਹੀਂ ਰੱਖਿਆ ਉਹਨੇ ਇਹ ਵੀ ਦਰਸਾਇਆ ਕਿ ਕਦੇ ਕਦੇ ਜਿਹੜੇ ਫੈਸਲੇ ਨੇ ਖੁਦ ਲੈਣੇ ਪੈਂਦੇ ਨੇ ਤੇ ਉਹ ਠੀਕ ਹੈ ਕਿ ਉਸਨੇ ਉਸ ਤੋਂ ਬਾਅਦ ਜੋ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜੋ ਉੱਥੋਂ ਦੇ ਕਾਨੂੰਨ ਮੁਤਾਬਕ ਉਹਨੂੰ ਬਣਦੀ ਸੀ ਉਹ ਉਸ ਨੂੰ ਉਹ ਇੱਕ ਆਪਾਂ ਉਸ ਵਿਸ਼ੇ ਵੱਲ ਨਾ ਜਾਈਏ ਇਹ ਆਪਣੇ ਤੌਰ ਦੇ ਉੱਤੇ ਅਲੱਗ ਅਲੱਗ ਜੇ ਵਿਸ਼ੇ ਹੁੰਦੇ ਨੇ ਸਾਡੇ ਲਈ ਬੜੀ ਸਤਿਕਾਰਤ ਹਸਤੀ ਨੇ ਸ਼ਹੀਦ ਊਧਮ ਸਿੰਘ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਕਦੇ ਸੰਘਰਸ਼ ਚੱਲਦੇ ਨੇ ਤਾਂ ਫਿਰ ਸਮੇਂ ਦੀ ਕੋਈ ਮਿਆਦ ਨਹੀਂ ਰਹਿੰਦੀ ਜਿਵੇਂ ਊਧਮ ਸਿੰਘ ਦੇ ਮਸਲੇ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉਸਨੇ 20 ਸਾਲ ਬਾਅਦ ਜਾ ਕੇ ਜਿਹੜਾ ਬਦਲਾ ਲਿਆ 20 ਸਾਲ ਬਾਅਦ ਵੀ ਉਸਦੀ ਜਿਹੜੀ ਜਿਹੜਾ ਨਿਸ਼ਾਨਾ ਸੀ ਉਸ ਤੋਂ ਖੁੰਝਿਆ ਨਹੀਂ ਸੀ ਉਹਦਾ ਨਿਸ਼ਾਨਾ ਬਿਲਕੁਲ ਸਾਫ਼ ਤੇ ਸਪਸ਼ਟ ਸੀ ਤੇ ਨਾਲ ਦੀ ਨਾਲ ਦੁਨੀਆਂ ਨੂੰ ਕੀ ਦਰਸਾਉਣਾ ਸੀ ਉਹ ਬਿਲਕੁਲ ਉਹਦੇ ਜਿਹਨ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਬਿਲਕੁਲ ਸਪਸ਼ਟ ਸੀ ਸੰਘਰਸ਼ਾਂ ਦੇ ਅੱਗੇ ਜਿਹੜੇ ਸਮੇਂ ਜਿਹੜੇ ਨੇ ਆਪ ਰੁਕਦੇ ਨੇ ਤੇ ਜਦੋਂ ਮਤਲਬ ਕੁਦਰਤ ਨੇ ਫੈਸਲੇ ਦੇਣੇ ਹੁੰਦੇ ਨੇ ਫਿਰ ਸਮਾਂ ਆਪਣੀ ਸਮੇਂ ਦੀ ਹੱਦਬੰਦੀ ਕੋਈ ਮਾਇਨੇ ਨਹੀਂ ਰੱਖਦੀ ਜਿਵੇਂ ਆਮ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਜਦੋਂ ਫੈਸਲੇ ਦਾ ਵਕਤ ਆਉਂਦਾ ਆ ਤਾਂ ਇਤਿਹਾਸ ਵੀ ਫਰੋਲਿਆ ਜਾਂਦਾ ਆ ਮੁਰਦਿਆਂ ਨੂੰ ਵੀ ਖੇੜਿਆ ਜਾਂਦਾ ਆ ਯਹੂਦੀਆਂ ਦੇ ਮਸਲੇ 'ਚ ਤੁਸੀਂ ਦੇਖ ਲਓ ਕਿ ਜਿਹੜੇ ਦਫ਼ਨ ਕੀਤੇ ਬੰਦੇ ਸੀ ਉਹਨਾਂ ਨੂੰ ਕੱਢ ਕੇ ਫਾਂਸੀ ਦਿੱਤੀ ਗਈ ਇਹ ਸਮੇਂ ਦੇ ਫੈਸਲੇ ਹੁੰਦੇ ਨੇ ਅਤੇ ਹਮੇਸ਼ਾ ਇਹ ਇੰਤਜ਼ਾਰ ਕਰਨਾ ਚਾਹੀਦਾ ਆ ਕਿ ਸਮਾਂ ਆਪਣਾ ਫੈਸਲਾ ਸਹੀ ਫੈਸਲਾ ਕਦੋਂ ਦਿੰਦਾ ਅਤੇ ਉਦੋਂ ਤੱਕ ਸਾਨੂੰ ਜਿਹੜੇ ਸੰਘਰਸ਼ ਨੇ ਉਹ ਜਾਰੀ ਰੱਖਣੇ ਚਾਹੀਦੇ ਨੇ ਜੀ
ਹਾਂਜੀ ਇਸ ਦੇ ਨਾਲ ਹੀ ਜੇਕਰ ਆਪਾਂ ਸਰਦਾਰ ਊਧਮ ਸਿੰਘ ਹੁਣਾਂ ਦੀ ਥੋੜ੍ਹੀ ਜਿਹੀ ਹੋਰ ਵਾਰਤਾਲਾਪ ਨੂੰ ਅੱਗੇ ਤੋਰਦੇ ਹਾਂ ਜੇਕਰ ਸਰਦਾਰ ਊਧਮ ਸਿੰਘ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਵੇਟ ਕੀਤੀ ਹੈ ਉਸ ਕੰਮ ਨੂੰ ਨੇਪਰੇ ਚਾੜਨ ਦੇ ਲਈ ਉਹਨਾਂ ਨੇ ਬਹੁਤ ਸਬਰ ਦੇ ਨਾਲ ਕੰਮ ਲਿਆ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਵੀ ਉਹ ਉਸ ਜਨਰਲ ਅਡਵਾਇਰ ਦੇ ਤਬੇਲੇ ਦੇ ਵਿੱਚ ਕੰਮ ਵੀ ਕਰਦਾ ਰਿਹਾ ਪਰ ਉਹਨੇ ਬਹੁਤ ਮੌਕੇ ਮਿਲੇ ਪਰ ਉਸਨੇ ਉਸ ਤਬੇਲੇ ਦੇ ਵਿੱਚ ਕਈ ਵਾਰੀ ਇਕੱਲਿਆਂ ਵੀ ਰਹੇ ਬਟ ਉਹਨੇ ਉੱਥੇ ਉਹ ਕੰਮ ਨਹੀਂ ਕੀਤਾ ਕਿਉਂਕਿ ਉਹਦਾ ਕਾਰਨ ਸੀ ਉਹਦਾ ਕੋਈ ਰੀਜ਼ਨ ਸੀ ਉਹਦਾ ਇਹ ਸੀਗਾ ਕਿ ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਆ ਬਦਨਾਮ ਨਹੀਂ ਕਰਨੇ ਜਿਹੜੇ ਕਿਰਤੀ ਬੰਦੇ ਆ ਉਹਨਾਂ ਨੂੰ ਬਦਨਾਮੀ ਨਹੀਂ ਦਿਵਾਉਣੀ ਦੇਖੋ ਤੁਸੀਂ ਕਿੱਡੀ ਸੋਚ ਸੀ ਪਰ ਅੱਜ ਮੈਂ ਜਦੋਂ ਆਪਣੇ ਅੱਜ ਦੇ ਸਮਾਜ ਵੱਲ ਜਿਹੜਾ ਬਹੁਤ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਾਜ ਜਿਹੜਾ ਬਣਿਆ ਬੈਠਾ ਹੈ ਮੈਂ ਜਦੋਂ ਆਪਣੇ ਵੱਲੋਂ ਸ਼ੋਸ਼ਣ ਹੁੰਦਾ ਦੇਖਦਾ ਆਪਣਿਆਂ ਦਾ ਤੇ ਮਨ ਭਰ ਆਉਂਦਾ ਹੈ ਨਿੱਤ ਨਵੇਂ ਦਿਨ ਨਵੀਂ ਤੋਂ ਨਵੀਂ ਖਬਰ ਜਿਹੜੀ ਹੈ ਸਾਨੂੰ ਪੜ੍ਹਨ ਤੇ ਸੁਣਨ ਨੂੰ ਮਿਲਦੀ ਹੈ ਕਈ ਵਾਰੀ ਤਾਂ ਇੰਨਾ ਬਈ ਜਾਣੀ ਕਿ ਬਈ ਇਹ ਹੋ ਕੀ ਰਿਹਾ ਜੇ ਕੱਲ੍ਹ ਨੂੰ ਕੋਈ ਸਾਡੇ ਬੱਚੇ ਦੇ ਨਾਲ ਸਾਡੇ ਕਿਸੇ ਧੀ ਭੈਣ ਦੇ ਨਾਲ ਜਾਂ ਧੀ ਪੁੱਤ ਦੇ ਨਾਲ ਕੋਈ ਕਰੇ ਤੇ ਫਿਰ ਅਸੀਂ ਸਾਰੇ ਹੀ ਨਾ ਡਾਂਗਾਂ ਲੈ ਕੇ ਤੁਰੇ ਫਿਰਾਂਗੇ ਭਾਈ ਇਹ ਬੰਦਾ ਜਿਹੜਾ ਸ਼ੋਸ਼ਣ ਕਰ ਰਿਹਾ ਸਾਡੇ ਜਵਾਕਾਂ ਦਾ ਤੇ ਜਦੋਂ ਅਸੀਂ ਖੁਦ ਕਰਦੇ ਹਾਂ ਉਦੋਂ ਸਾਨੂੰ ਫਿਰ ਸਾਰਾ ਕੁਛ ਭੁੱਲਿਆ ਹੁੰਦਾ ਖੈਰ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਦੇ ਉੱਤੇ ਜਿੰਨੀ ਵੀ ਆਪਾਂ ਵਿਚਾਰ ਕਰ ਲਈਏ ਉਨੀ ਥੋੜ੍ਹੀ ਹੈ ਜਿੰਨੇ ਵੀ ਉਹਨਾਂ ਦੇ ਜੀਵਨ ਦੇ ਉੱਤੇ ਗੱਲ ਕਰੀਏ ਉਨਾ ਹੀ ਥੋੜ੍ਹਾ ਹੈ ਜਿੰਨਾ ਉਹਨਾਂ ਦਾ ਜਿਹੜਾ ਉਹ ਕਿਰਦਾਰ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਿਰਦਾਰ ਹੈ ਔਰ ਉਹਦੇ ਵਿੱਚ ਦੇਖੋ ਤੁਸੀਂ ਥੋੜ੍ਹੀ ਜਿਹੀ ਜੇਕਰ ਆਪਾਂ ਉਹਨਾਂ ਦਾ ਪਿਛੋਕੜ ਵੱਲ ਨੂੰ ਜਦੋਂ ਬਰੀਫਲੀ ਦੇ ਵਿੱਚ ਜਾ ਕੇ ਡੂੰਘਾਈ ਦੇ ਵਿੱਚ ਦੇਖਦੇ ਹਾਂ ਸਾਨੂੰ ਇੱਕ ਚੀਜ਼ ਸਾਬਤ ਹੋ ਜਾਂਦੀ ਹੈ ਵੀ ਉਹਨੇ ਨਿਰਣਾ ਜੋ ਲਿਆ ਤੇ ਉਹ ਪੂਰਾ ਕੀਤਾ ਕਹਿੰਦੇ ਹੁੰਦੇ ਨੇ ਕਿ ਇੱਕ ਸਿਆਣੇ ਦੀ ਕਹਾਵਤ ਹੈ ਕਹਿੰਦੇ ਕਤਲ ਕਰਨ ਨਾਲੋਂ ਸੋਚ ਦੇ ਵਿੱਚ ਕਤਲ ਜਿਹੜਾ ਮੁਹੱਈਆ ਕਰ ਲੈਣਾ ਉਹ ਤੁਹਾਨੂੰ ਫਿਰ ਬਹੁਤ ਵੱਡੇ ਮੁਕਾਮ 'ਤੇ ਪਹੁੰਚਾ ਦਿੰਦਾ ਹੈ ਇਹੋ ਕਹਿਣ ਦਾ ਭਾਵ ਕਿ ਤੁਹਾਡੀ ਸੋਚ ਜਿਹੜੀ ਹੈ ਜੇ ਸੋਚ ਦੇ ਵਿੱਚ ਅਸੀਂ ਅਸੀਂ ਇਹ ਲੈ ਕੇ ਚੱਲਾਂਗੇ ਕਿ ਅਸੀਂ ਕੁਝ ਕਰਨਾ ਹੈ ਜਾਂ ਅਸੀਂ ਭਵਿੱਖ ਦੇ ਵਿੱਚ ਕੁਝ ਬਣਨਾ ਹੈ ਜਿੰਨੇ ਮਰਜ਼ੀ ਜਿਹੜੇ ਰਸਤੇ ਆ ਕਠਿਨ ਆ ਜਾਣ ਤੇ ਉਹ ਬੰਦਾ ਕਦੇ ਰੁਕਦਾ ਨਹੀਂ ਉਹ ਡਿੱਗਦਾ ਜ਼ਰੂਰ ਹੋਵੇਗਾ ਪਰ ਉਹ ਰੁਕਦਾ ਨਹੀਂ ਡਿੱਗ ਕੇ ਫਿਰ ਉੱਠਦਾ ਹੈ ਫਿਰ ਚੱਲਦਾ ਹੈ ਆਪਣੀ ਮੰਜ਼ਲ ਨੂੰ ਦੇਖਦਾ ਰਹਿੰਦਾ ਹੈ ਸੋ ਇਹੋ ਜਿਹਾ ਜਿਹੜਾ ਇੱਕ ਇੱਕ ਜਿਹੜਾ ਸਾਨੂੰ ਬਹੁਤ ਵੱਡਾ ਜਿਹੜਾ ਇਹ ਸੁਨੇਹਾ ਮਿਲਦਾ ਉਹਨਾਂ ਦੀ ਜ਼ਿੰਦਗੀ ਦੇ ਉੱਤੋਂ ਸਾਨੂੰ ਇਹ ਸਮਝ ਆ ਲੈਣੀ ਚਾਹੀਦੀ ਹੈ ਕਿ ਸਹਿਜ ਦੇ ਨਾਲ ਸਬਰ ਦੇ ਨਾਲ ਜਿਹੜਾ ਕੰਮ ਹੋ ਸਕਦਾ ਨਾ ਉਹ ਕਾਲ ਦੇ ਨਾਲ ਨਹੀਂ ਹੋਣਾ ਵੀਹ ਵਰੇ ਦਾ ਸਮਾਂ ਜਿਹੜਾ ਉਹਨਾਂ ਨੇ ਇੱਕ ਤਕਰੀਬਨ 19-20 ਵਰੇ ਦਾ ਸਮਾਂ ਜਿਹੜਾ ਹੈ ਆਪਣੀ ਜ਼ਿੰਦਗੀ ਦਾ ਉਹ ਅਨਮੋਲ ਸਮਾਂ ਜਿਹੜਾ ਚੜ੍ਹਦੀ ਵਰੇਸ਼ ਦਾ ਸਮਾਂ ਸੀ ਜਿਹੜਾ ਉਹ ਇਸ ਪਾਸੇ ਨੂੰ ਲਾ ਕੇ ਉਹ ਮੁਕਾਮ ਹਾਸਲ ਕੀਤਾ ਔਰ ਕਾਮਯਾਬ ਹੋਇਆ ਜਿਹੜੇ ਉਸ ਟਾਈਮ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਤਾਂ ਇਹ ਵੀ ਨੇ ਕਿ ਜੇਕਰ ਸਰਦਾਰ ਊਧਮ ਸਿੰਘ ਚਾਹੁੰਦਾ ਤੇ ਉਸ ਹਾਲ ਦੇ ਵਿੱਚੋਂ ਭੱਜ ਵੀ ਸਕਦਾ ਸੀ ਉਹ ਜਾ ਵੀ ਸਕਦਾ ਸੀ ਪਰ ਨਹੀਂ ਉਹਨੇ ਭੱਜਿਆ ਨਹੀਂ ਉਹਨੇ ਕਿਹਾ ਜਿਹੜਾ ਮੇਰਾ ਮਕਸਦ ਸੀ ਜ਼ਿੰਦਗੀ ਦਾ ਜਿਉਣ ਦਾ ਉਹ ਮੈਂ ਕੰਮ ਜਿਹੜਾ ਕਾਰਜ ਕਰਨਾ ਸੀ ਉਹ ਮੇਰੇ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਕਾਰਜ ਕਰਵਾ ਲਿਆ ਤੇ ਮੈਂ ਹੁਣ ਜਿਹੜਾ ਆ ਇਸ ਜ਼ਿੰਦਗੀ ਦੇ ਉੱਤੋਂ ਜਿਹੜਾ ਮੈਨੂੰ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਹੈ ਸੋ ਮੈਂ ਕੀਤਾ ਤੇ ਉਹਨੇ ਮੰਨਿਆ ਵੀ ਮੈਂ ਇਹ ਕਰਿਆ ਹੈ ਭਾਈ ਉਹਨੇ ਅਦਾਲਤ ਦੇ ਵਿੱਚ ਵੀ ਵੱਡੇ ਵੱਡੇ ਲੋਇਰ ਕੀਤੇ ਗਏ ਉਹ ਉਹਨੇ ਕਿਹਾ ਨਹੀਂ ਮੈਂ ਕੀਤਾ ਹੈ ਉਹਨੇ ਮੰਨਿਆ ਫਾਈਟ ਨਹੀਂ ਕੀਤੀ ਉਹ ਕਹਿੰਦਾ ਮੈਂ ਕਰਿਆ ਹੈ ਮੈਨੂੰ ਫਾਂਸੀ ਟੰਗ ਦਿਓ ਚਾਹੇ ਗੋਲੀ ਮਾਰ ਦਿਓ ਮੇਰੇ ਮੇਰੇ ਮਨ ਦੇ ਵਿੱਚ ਹਰਖ ਸੀ ਹਰਖ ਇਹ ਸੀਗਾ ਕਿ ਬਹੁਤ ਵੱਡੀ ਤਗਾਹ ਦੇ ਵਿੱਚ ਨਿਰਦੋਸ਼ ਲੋਕਾਂ ਨੂੰ ਇਹਨੇ ਗੋਲੀ ਦਾ ਨਿਸ਼ਾਨਾ ਬਣਾਇਆ ਤੇ ਇਹਨੇ ਮਾਰਿਆ ਹੈ ਫਿਰ ਕਹਿੰਦਾ ਲਾਸ਼ਾਂ ਵੀ ਨਹੀਂ ਚੱਕਣ ਦਿੱਤੀਆਂ ਕਹਿੰਦੇ ਬਈ ਉਸ ਹਾਲ ਦੇ ਵਿੱਚ ਤਿੰਨ ਬੰਦੇ ਮਰੇ ਨੇ ਉਸ ਦਿਨ ਇੱਕ ਤਾਂ ਮੇਨ ਦੋਸ਼ੀ ਹੈ ਇੱਕ ਲੋਹੀ ਹੈ ਤੇ ਇੱਕ ਹੋਰ ਹੈ ਤਿੰਨਾਂ ਬੰਦਿਆਂ ਨੂੰ ਕਤਲ ਕਰਕੇ ਸਰਦਾਰ ਊਧਮ ਸਿੰਘ ਹੱਸਦਾ ਨੱਚਦਾ ਜਾਂਦਾ ਹੈ ਹੱਥ ਕੜੀ ਲੱਗ ਗਈ ਹੈ ਪਰਵਾਹ ਨਹੀਂ ਕੀਤੀ ਉਹਨੇ ਸੋ ਇਹ ਹੁੰਦਾ ਮਰਦਾਂ ਦੀ ਗੇਮ ਹੈ ਮਰਦਾਂ ਦੀ ਖੇਡ ਹੈ ਗੱਲਾਂ ਤਾਂ ਹਰੇਕ ਕੋਈ ਕਰੀ ਜਾਊ ਅੱਜ ਕੋਈ ਜਣਾ ਖਣਾ ਕਾਮਰੇਡ ਜਿਹੜਾ ਆ ਉਹ ਉੱਠ ਕੇ ਸਰਦਾਰ ਊਧਮ ਸਿੰਘ ਤੇ ਵੀ ਕਈ ਵਾਰੀ ਚਿੱਕੜ ਸੁੱਟਦੇ ਮੈਂ ਦੇਖੇ ਆ ਲਿਖਤਾਂ ਦੇ ਵਿੱਚ ਜਾਂ ਕਿਤੇ ਹੋਰ ਜਿਹੜੇ ਜਿਹੜੇ ਇਹਨਾਂ ਦੇ ਲੈਕਚਰਾਂ ਦੇ ਵਿੱਚ ਪਰ ਉਸ ਬੰਦੇ ਦਾ ਕਿਰਦਾਰ ਉਸ ਬੰਦੇ ਦੀ ਜਿਹੜੀ ਸੋਚ ਹੈ ਉਹਨੂੰ ਸਾਨੂੰ ਸਲਾਮ ਕਰਨੀ ਚਾਹੀਦੀ ਹੈ ਸੋ ਜਿੰਨੀ ਵੀ ਆਪਾਂ ਗੱਲ ਕਰੀਏ ਉਨੀ ਥੋੜ੍ਹੀ ਹੈ ਪਰ ਟਾਈਮ ਦੇ ਹਿਸਾਬ ਦੇ ਨਾਲ ਸਾਡੇ ਕੋਲ ਅੱਜ ਦੋ ਵਿਸ਼ੇ ਨੇ ਪਹਿਲਾ ਵਿਸ਼ਾ ਅਸੀਂ ਤੁਹਾਡੇ ਨਾਲ ਤਕਰੀਬਨ ਤੁਹਾਡੇ ਨਾਲ ਅਸੀਂ ਸਾਂਝ ਪਾਈ ਦਿੱਤੀ ਹੈ ਸਰਦਾਰ ਊਧਮ ਸਿੰਘ ਦੀ ਅਤੇ ਅਗਲਾ ਵਿਸ਼ਾ ਜਿਹੜਾ ਹੈ ਕਹਿੰਦੇ ਵੀ ਰੱਖੜੀ ਦਾ ਤਿਉਹਾਰ ਚੱਲ ਰਿਹਾ ਹੈ ਔਰ ਬ੍ਰਾਹਮਣ ਵੱਲੋਂ ਦਿੱਤਾ ਹੋਇਆ ਇਹ ਤਿਉਹਾਰ ਸਿੱਖਾਂ ਨੇ ਬੜੇ ਬਾਖੂਬੀ ਇਹਨੂੰ ਗਲੇ ਦੇ ਨਾਲ ਲਾਇਆ ਹੈ ਭਾਈ ਕਈਆਂ ਨੂੰ ਹੁਣ ਗੁੱਸਾ ਲੱਗਣਾ ਹੈ ਸੱਚਾਈ ਹੈ ਇਹ ਕਈਆਂ ਨੇ ਮੈਨੂੰ ਅੱਜ ਮਾੜਾ ਵੀ ਕਹਿਣਾ ਅਤੇ ਕਈਆਂ ਨੇ ਚੰਗਾ ਵੀ ਕਹਿਣਾ ਹੈ ਚੰਗਾ ਉਹ ਕਹਿਣਗੇ ਜਿਹੜੇ ਗੁਰੂ ਦੇ ਇਤਿਹਾਸ ਤੋਂ ਵਾਕਫ ਨੇ ਮਾੜਾ ਉਹ ਕਹਿਣਗੇ ਜਿਹੜੇ ਵਿਪਰ ਦੀ ਗੋਦੀ ਵਿੱਚ ਬਹਿਣਾ ਪਸੰਦ ਕਰਦੇ ਨੇ ਫਰਕ ਇਹ ਹੀ ਹੈ ਜਿਹੜੇ ਕਹਿਣਗੇ ਕੋਈ ਗੱਲ ਨਹੀਂ ਜੀ ਮੰਦਰ ਵੀ ਜਾਵਾਂਗੇ ਤੇ ਅਸੀਂ ਟੱਲੀ ਖੜਕਾ ਲਾਂਗੇ ਭਾਈ ਮੰਦਰ ਗੁਰਦੁਆਰੇ ਮਸਜਿਦਾਂ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਉਸ ਜਿਹੜਾ ਉਹ ਕਰਮ ਕਾਂਡ ਹੈ ਉਹਦੇ ਵਿੱਚ ਫਸਣਾ ਉਹ ਸਾਰਿਆਂ ਤੋਂ ਸਾਡੀ ਮੰਦ ਬੁੱਧੀ ਹੈ ਉਹਦੇ ਤੋਂ ਸੋ ਹੁਣ ਆਪਾਂ ਗੱਲ ਆਪਣੇ ਵਿਸ਼ੇ ਵੱਲ ਨੂੰ ਮੁੜਦੇ ਹਾਂ ਵਿਸ਼ਾ ਇਹੀ ਹੈ ਕਹਿੰਦੇ ਰੱਖੜੀ ਦਾ ਤਿਉਹਾਰ ਹੈ ਬਈ ਇਹਦੇ ਵਿੱਚ ਬਿਜ਼ਨਸ ਬੜਾ ਹੋ ਰਿਹਾ ਬਿਜ਼ਨਸ ਕਰਦਾ ਕੌਣ ਹੈ ਉਹ ਬਾਣੀਆ ਕਰ ਰਿਹਾ ਹੈ ਬਾਣੀਆ ਕੌਣ ਹੈ ਉਹ ਬ੍ਰਾਹਮਣ ਦੀ ਔਲਾਦ ਹੈ ਉਹ ਬ੍ਰਾਹਮਣ ਕੌਣ ਹੈ ਜਿਹਨੇ ਇਹ ਸਾਰਾ ਬ੍ਰਾਹਮਣਵਾਦ ਪੈਦਾ ਕੀਤਾ ਹੈ ਉਹ ਦੇਣ ਉਹਦੀ ਦੇਣ ਕੀ ਹੈ ਉਹਦੀ ਦੇਣ ਹੈ ਤਿਉਹਾਰਾਂ ਦੇ ਉੱਤੇ ਆਪਣਾ ਬਿਜ਼ਨਸ ਚਲਾਉਣਾ ਆਪਣਾ ਕਿੱਤਾ ਕਰਨਾ ਅਤੇ ਅਸੀਂ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਇਹਨਾਂ ਤਿਉਹਾਰਾਂ ਤੋਂ ਦੂਰ ਕੀਤਾ ਹੈ ਗੁਰੂ ਸਾਹਿਬਾਨ ਤਾਂ ਸੋ ਕਿਉਂ ਮੰਦਾ ਆਖੀਏ ਦਾ ਨਾਰਾ ਲਾ ਕੇ ਸਾਨੂੰ ਇਹ ਕਿਹਾ ਕਿ ਉਹ ਮਾਂ ਭੈਣ ਜਿਹੜੀ ਹੈ ਉਹ ਬਰੋਬਰ ਦੀ ਹੱਕਦਾਰ ਹੈ ਅਤੇ ਸਾਡੀਆਂ ਮਾਵਾਂ ਅਤੇ ਸਾਡੀਆਂ ਭੈਣਾਂ ਨੇ ਤਾਂ ਆਪ ਸ਼ਮਸ਼ੀਰ ਚਲਾਈ ਹੈ ਅਤੇ ਉਹਨੂੰ ਕੀ ਲੋੜ ਪੈ ਗਈ ਭਾਈ ਕਿ ਉਹਦੀ ਮਦਦ ਜਿਹੜੀ ਹੈ ਰੱਖੜੀ ਇੱਕ ਦੋ ਰੁਪਈਏ ਦਾ ਧਾਗਾ ਗੁੱਟ 'ਤੇ ਬਣਾ ਕੇ ਭੈਣ ਦੇ ਕੋਲੋਂ ਉਹ ਹਰੇਕ ਸਾਲ ਇੱਕ ਕਹਿਣ ਦਾ ਮਤਲਬ ਕਿ ਇੱਕ ਕੰਟਰੈਕਟ ਸਾਈਨ ਕਰਾਵੇ ਕਿ ਤੂੰ ਮੇਰੀ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਹੈ ਤੂੰ ਮੇਰੀ ਮਦਦ ਮੇਰੀ ਲੁੱਕ ਆਫਟਰ ਕਰੇਗਾ ਜੇ ਕੋਈ ਭੀੜ ਪਈ ਤਾਂ ਮੈਨੂੰ ਦੇਖੇਗਾ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਆਪਣੀ ਗੱਲ ਕਰ ਲੈਂਦਾ ਠੀਕ ਹੈ ਜੀ ਆਪਣੇ ਤੋਂ ਲਾ ਕੇ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਵੀ ਅਸੀਂ ਚਾਰ ਭੈਣ ਭਰਾ ਮੇਰੇ ਤੋਂ ਵੱਡੇ ਭੈਣ ਜੀ ਨੇ ਉਹ ਕੈਨੇਡਾ ਵਿੱਚ ਵੱਸਦੇ ਨੇ ਅਤੇ ਮੈਂ ਇੱਥੇ ਨਿਊਜ਼ੀਲੈਂਡ ਹਾਂ ਤੁਹਾਡੇ ਕੋਲ ਅਤੇ ਉਹਨਾਂ ਨੂੰ ਕੋਈ ਵਿਪਤਾ ਪੈ ਜਾਵੇ ਵੀ ਮੈਨੂੰ ਦੱਸੋ ਭਾਈ ਮੈਂ ਕਿੱਦਾਂ ਪਹੁੰਚੂ ਉੱਥੇ ਕਿੱਦਾਂ ਪਹੁੰਚੂਗਾ
ਅੱਜ ਦੇ ਹਾਲਾਤਾਂ ਚ ਤਾਂ ਓਦਾਂ ਵੀ ਔਖਾ ਜੀ ਕਰੋਨਾ ਕਰਕੇ
ਹਾਂਜੀ ਵੀਰ ਸਾਹਿਬ ਸਿੰਘ ਜੀ ਇੱਕ ਸੋਚਣ ਵਾਲੀ ਗੱਲ ਆ ਵੀ ਮੈਂ ਕਿਵੇਂ ਪਹੁੰਚਾਂਗਾ
ਹਾਂਜੀ ਹਾਂਜੀ ਠੀਕ
ਠੀਕ ਆ ਤੇ ਉਹ ਉੱਥੇ ਉਹਨੂੰ ਕੋਈ ਪ੍ਰੋਬਲਮ ਹੈ ਕਿ ਅਸੀਂ ਆਪਣੀਆਂ ਭੈਣਾਂ ਨੂੰ ਇੰਨਾ ਇੰਨਾ ਬਲ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਦਿੰਦੇ ਉਹਨਾਂ ਨੂੰ ਸ਼ਬ ਇੰਨਾ ਉਹਨਾਂ ਨੂੰ ਮੈਂਟਲੀ ਸਟਰੋਂਗ ਕਿਉਂ ਨਹੀਂ ਕਰਦੇ ਕਿ ਸਾਡੀ ਭੈਣ ਆਪ ਖੁਦ ਲੜ ਸਕੇ ਔਰ ਸਾਹੀ ਅਸੀਂ ਪ੍ਰਾਊਡ ਕਰੀਏ ਮਾਣ ਕਰੀਏ ਵੀ ਸਾਡੀ ਤੂੰ ਭੈਣ ਹੈ ਭਾਈ ਲੜੀ ਹੈ ਤੂੰ ਤੂੰ ਵੀ ਮਾਤਾ ਗੁਜ਼ਰ ਕੌਰ ਦੀ ਜਾਈ ਹੈ ਤੂੰ ਵੀ ਛੇੜੀ ਹੈ ਮਾਤਾ ਭਾਗ ਭਾਗ ਕੌਰ ਨੇ ਤੈਨੂੰ ਜਨਮ ਦਿੱਤਾ ਤੂੰ ਵੀ ਉਸ ਉਸ ਕੌਮ ਨੂੰ ਬਿਲੋਂਗ ਕਰਦੀ ਹੈ ਮਾਤਾ ਸਾਹਿਬ ਕੌਰ ਦੀ ਤੂੰ ਧੀ ਹੈ ਗੱਲ ਤਾਂ ਜੇ ਜੇ ਸਮਝੀਏ ਫਿਰ ਹੀ ਪਤਾ ਲੱਗੇਗਾ ਨਾ ਤੇ ਪਰ ਸਾਡੀਆਂ ਭੈਣਾਂ ਵੀ ਜਿਹੜੀਆਂ ਨਾ ਇਹ ਵੀ ਵੀਰ ਸਾਹਿਬ ਸਿੰਘ ਜੀ ਮੈਨੂੰ ਖੈਰ ਹੁਣ ਇਹ ਗੱਲ ਜ਼ਰੂਰੀ ਕਰਨੀ ਪੈਣੀ ਆ ਸਾਡੀਆਂ ਭੈਣਾਂ ਵੀ ਇਹਨਾਂ ਵਿਚਾਰੀਆਂ ਇੰਨੀ ਇਹਨਾਂ ਭਰਾਵਾਂ ਤੋਂ ਕੁੱਤੇ ਖਾਣੀ ਕਰਾਉਣਗੀਆਂ ਇੰਨੀ ਕੁੱਤੇ ਖਾਣੀ ਕਰਾਉਣਗੀਆਂ ਫੇਰ ਵੀ ਵਿਚਾਰੀਆਂ ਨਾ ਰੱਖੜੀ ਬਣਾਉਣ ਜ਼ਰੂਰ ਆਉਣਗੀਆਂ ਸਾਰਾ ਸਾਲ ਨਿਕਲ ਜਾਂਦਾ ਭੈਣ ਨੂੰ ਜਦੋਂ ਲੋੜ ਹੁੰਦੀ ਉਦੋਂ ਤਾਂ ਵੀਰ ਪਹੁੰਚਦਾ ਨਹੀਂ ਤੇ ਉਹ ਵਿਚਾਰੀ ਫਿਰ ਰੱਖੜੀ ਦੇਣ ਆ ਜਾਂਦੀ ਵੀ ਰੱਖੜੀ ਤੋਂ ਧਾਗੇ ਬੰਨਦੇ ਆ ਵੀਰ ਦੇ ਫਿਰ ਸੁੱਖ ਕਿਹਦੀ ਮੰਗਦੀ ਵੀਰ ਦੀ ਦੇਖੋ ਤੁਸੀਂ ਉਹ ਵੀਰ ਨੇ ਕਦੀ ਭੈਣ ਦੀ ਸੁੱਖ ਮੰਗੀ ਅੱਜ ਤੱਕ ਜਿਹੜੇ ਮਨ ਜਿਹੜੇ ਆਪਾਂ ਨੋਰਮਲੀ ਗੱਲ ਕਰੀਏ ਤਿਉਹਾਰ ਦੱਸੋ ਕਿ ਵੀਰ ਦਾ ਤਿਉਹਾਰ ਆਉਂਦਾ ਜਿਹੜਾ ਭੈਣ ਲਈ ਹੋਵੇ ਹੈ ਕੋਈ ਤਿਉਹਾਰ ਜਿਹੜਾ ਭੈਣ ਦੀ ਪੂਜਾ ਕਰਦਾ ਹੋਵੇ ਵੀਰ ਵੀ ਮੇਰੀ ਮੇਰੀ ਭੈਣ ਵੀ ਜੁਗ ਜੁਗ ਵਸੇ ਮੇਰੀ ਭੈਣ ਵੀ ਭੈਣ ਦੀ ਵੀ ਜਦੋਂ ਕਿਤੇ ਲੋੜ ਹੋਵੇ ਤੇ ਮੈਂ ਇਹਦੀਆਂ ਵਾਹਿਗੁਰੂ ਦੀਆਂ ਲੋੜਾਂ ਪੂਰੀਆਂ ਕਰ ਜਾਂ ਇੱਦਾਂ ਹੋਵੇ ਕੋਈ ਹੈ ਤਿਉਹਾਰ ਦੱਸੋ ਮੈਨੂੰ ਕਬੀਰ ਜਾਂਦਾ ਹੋਵੇ ਐਨ ਪੂਰਾ ਖੁਸ਼ੀ 'ਚ ਭੈਣ ਤਾਂ ਵਿਚਾਰੀ ਆ ਜਾਂਦੀ ਹੈ ਫਿਰ ਵਿਚਾਰੀ ਨੂੰ ਮਿਲਦਾ ਕੀ ਆ ਉਹ 600-700 ਲਾ ਕੇ ਆਈ ਹੁੰਦੀ ਆ ਮਿਠਾਈਆਂ ਮਠੀਆਂ ਲੈ ਕੇ ਆਉਂਦੀ ਆ ਤੇ ਉਹ ਭਰਾ ਦੇ ਜਿਹੜੇ ਨਿਆਣੇ ਹੁੰਦੇ ਆ ਭੂਆ ਦੇ ਭਤੀਜੇ ਤੇ ਭਤੀਜੀਆਂ ਉਹ ਖਾ ਖੂ ਜਾਂਦੇ ਆ ਤੇ ਉਹਨੂੰ ਵਿਚਾਰੀ ਨੂੰ ਜਾਣ ਲੱਗੀ ਨੂੰ 200 ਰੁਪਈਆ ਝੋਲੀ ਪਾਉਣਗੇ ਉਹ 600-700 ਲਾ ਕੇ ਆਉਂਦੀ ਕਿਰਾਇਆ ਲਾ ਕੇ ਆਉਂਦੀ ਆ ਮਿਠਾਈਆਂ ਲੈ ਕੇ ਆਉਂਦੀ ਆ ਤੇ ਫਿਰ ਜਾਣ ਲੱਗੀ ਨੂੰ ਵਿਚਾਰੀ ਨੂੰ ਸੂਟ ਵੀ ਨਹੀਂ ਦੇਣਾ ਜੇ ਦੇ ਦਿੱਤਾ ਕਹਿਣਾ ਤੈਨੂੰ ਪਿਛਲੇ ਸਾਲ ਨਹੀਂ ਦਿੱਤਾ ਹੁਣ ਤਾਂ ਜਵਾਕ ਹੋਏ ਉਦੋਂ ਵੀ ਤੂੰ ਲੈ ਕੇ ਗਈ ਸਾਂ ਫਿਰ ਇੱਦਾਂ ਕਰੀ ਜਾਣਾ ਜੇ ਸਾਡੀ ਭੈਣ ਦੇ ਨਾਲ ਸਾਡਾ ਇੰਨਾ ਹੀ ਮੋਹ ਆ ਕਿ ਅਸੀਂ ਆਪਣੀਆਂ ਜਾਇਦਾਦਾਂ ਚੋਂ ਜਿਹੜੀਆਂ ਸਾਡੀ ਜੱਦੀ ਪੁਸ਼ਤੀ ਤੁਰੀਆਂ ਆਉਂਦੀਆਂ ਕੀ ਅਸੀਂ ਉਹ ਨਾ ਲਵਾਈਆਂ ਮੈਂ ਤਾਂ ਲਵਾਈ ਨਹੀਂ ਪਈ ਐਵੇਂ ਮੈਂ ਕਹਿ ਦੇਵਾਂ ਜੇ ਤੁਸੀਂ ਲਵਾਈ ਮੈਨੂੰ ਦੱਸ ਦਿਓ ਜੇ ਕੋਈ ਧੱਕੇ ਨਾ ਭੈਣ ਲੈ ਗਈ ਉਹ ਲੜਾਈ ਕਰਕੇ ਤਾਂ ਪਤਾ ਨਹੀਂ
ਹੈ
ਉਹ ਭੈਣ ਸੁੱਖਾਂ ਦਾ ਤੁਹਾਡੀ ਮੰਗਦੀ ਹੈ ਬਟ ਤੁਸੀਂ ਭੈਣ ਦਾ ਖਿਆਲ ਦੇਖੋ ਜਿਹੜਾ ਇਹ ਪਿਆਰ ਆ ਨਾ ਪਿਆਰ ਇਸ ਇਸ ਦੋ ਧਾਗਿਆਂ 'ਚ ਨਹੀਂ ਬੱਜਾ ਜੋ ਮੈਂ ਸਮਝਦਾ ਤੁਹਾਡਾ ਤੁਹਾਡੀ ਸਾਂਝ ਜਿਹੜੀ ਆ ਮਾਂ ਦੀ ਕੁੱਖ ਤੋਂ ਸਾਂਝ ਪਈ ਆ ਭੈਣ ਭਰਾ ਦੀ ਤੁਹਾਡੀ ਸਾਂਝ ਬਹੁਤ ਗੂੜੀ ਆ ਉਹ ਸਾਂਝ ਔਰ ਦੁਨੀਆਂ ਤੋਂ ਇੱਕ ਵੱਖਰੀ ਸਾਂਝ ਆ ਔਰ ਲਾਲਚ ਲੋਭ ਤੋਂ ਉੱਤੇ ਉੱਠ ਕੇ ਦੀ ਸਾਂਝ ਆ ਕੋਈ ਨਫ਼ਾ ਨੁਕਸਾਨ ਨਹੀਂ ਦੇਖਦਾ ਭੈਣ ਭਰਾ ਦੇ ਵਿੱਚ ਜਿਹੜੇ ਨਫੇ ਨੁਕਸਾਨ ਸੋਚਣ ਲੱਗ ਪਿਆ ਅੱਜ ਕੱਲ੍ਹ ਨਾ ਭੈਣ ਭਰਾ ਤੇ ਉਹ ਰਿਸ਼ਤੇ ਫਿਰ ਰਿਸ਼ਤੇ ਨਹੀਂ ਗਏ ਉਹ ਜ਼ਹਿਰ ਬੀਜ ਰਹੇ ਹਾਂ ਅਸੀਂ ਭੈਣ ਵਿਚਾਰੀ ਤਰਸਦੀ ਹੋਵੇ ਰੋਟੀ ਲਈ ਤੇ ਅਸੀਂ ਉਹਨੂੰ ਉਹਨੂੰ ਵਿਚਾਰੀ ਨੂੰ ਪਹੁੰਚੀਏ ਹੀ ਨਾ ਲੈ ਕੇ ਕੁਛ ਜੇ ਅਸੀਂ ਮਾੜੇ ਮੋਟੇ ਖਾਂਦੇ ਪੀਂਦੇ ਹੋਈਏ ਤੇ ਫਿਰ ਉਹ ਜਿਹੇ ਭਰਾਵਾਂ ਨੂੰ ਭਰਾਵਾਂ ਤੋਂ ਕਰਾਉਣਾ ਵੀ ਕੀ ਹੈ ਮੈਨੂੰ ਦੱਸੋ ਭੈਣ ਤਾਂ ਵਿਚਾਰੀ ਤੰਗ ਹੋਵੇ ਭੈਣ ਤਾਂ ਸਕੂਲੇ ਵਿਚਾਰੇ ਬੱਚਿਆਂ ਨੂੰ ਸਕੂਲ ਨਾ ਭੇਜ ਸਕਦੀ ਹੋਵੇ ਭੈਣ ਦੇ ਬੱਚਿਆਂ ਨੂੰ ਤਾਂ ਜਿਹੜੇ ਸੂਟ ਤੇ ਜਿਹੜੇ ਬੂਟ ਨਾਲ ਜੁੜ ਡਰੈਸ ਨਾਲ ਜੁੜਦੀ ਹੋਵੇ ਸਕੂਲ ਦੀ ਤੇ ਮੈਨੂੰ ਦੱਸੋ ਫਿਰ ਅਸੀਂ ਅਸੀਂ ਭੈਣ ਦਾ ਭੈਣ ਦੀ ਕਿੱਥੇ ਹੈਲਪ ਕਰਦੇ ਹਾਂ ਜਿਹੜੇ ਵੀਰ ਮੈਨੂੰ ਕਾਲਰ ਕਰਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਾਈ ਫੇਸਬੁੱਕ ਦੇ ਉੱਤੇ ਮੈਸੇਜ ਛੱਡ ਦਿਆ ਕਰੋ ਪਲੀਜ਼ ਹੁਣ ਅਸੀਂ ਕਾਲਾਂ ਲੈਣੀਆਂ ਬੰਦ ਕੀਤੀਆਂ ਕਿਉਂਕਿ ਸਾਡਾ ਟਾਈਮ ਬਹੁਤ ਖਰਾਬ ਹੋ ਜਾਂਦਾ ਅਸੀਂ ਆਪਣੇ ਵਿਸ਼ੇ 'ਚ ਪੂਰੀ ਗੱਲ ਨਹੀਂ ਕਰ ਪਾਉਂਦੇ ਜਿਹੜੇ ਵੀ ਕੋਈ ਸੁਣ ਰਹੇ ਨੇ ਕਾਲ ਆ ਰਹੀ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਸੇਜ ਫੇਸਬੁੱਕ 'ਤੇ ਛੱਡ ਦਿਓ
ਹਾਂਜੀ ਸਾਰਿਆਂ ਦਾ ਧੰਨਵਾਦ ਕਰ ਦਿਓ ਜਿਹਨਾਂ ਦੇ ਆਏ ਜੀ
ਬਾਕੀ ਕਾਫੀ ਲਿਸਟ ਲੰਬੀ ਆ ਜਿਹੜੇ ਮੈਨੂੰ ਵਾਚ ਕਰਦੇ ਨੇ ਕਾਫੀ ਤੁਸੀਂ ਜੁੜੇ ਹੋ ਕਾਫੀ ਪਿਆਰ ਦਿੰਦੇ ਹੋ ਸਾਰਿਆਂ ਦੇ ਅਸੀਂ ਪਿਆਰ ਦੇ ਪਿਆਰ ਕਰਕੇ ਤਾਂ ਇੱਥੇ ਆਉਂਦੇ ਹਾਂ ਰਿਣੀ ਆ ਤੁਹਾਡੇ ਪਰ ਜਿਹੜੇ ਇਹ ਤਿਉਹਾਰ ਬਣਾ ਕੇ ਸਾਡੇ ਗਲ ਪਾ ਦਿੱਤੇ ਗਏ ਮੈਂ ਇਹਨਾਂ ਤਿਉਹਾਰਾਂ ਨੂੰ ਦੱਸੋ ਕਿਹੜੇ 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 ਖਾਤੇ ਆਪਾਂ ਪਾਈਏ ਬਈ ਦੇਖੋ ਜਿਹੜਾ ਕੋਈ ਜਿਹੜਾ ਕਰਦਾ ਨਾ ਮੇਰੇ ਕਹਿਣ 'ਤੇ ਕਿਸੇ ਨੇ ਰੁਕ ਨਹੀਂ ਜਾਣਾ ਪਰ ਮੈਂ ਤੁਹਾਡੇ ਮੂਹਰੇ ਸੱਚਾਈ ਪੇਸ਼ ਕਰ ਰਿਹਾ ਇੱਥੇ ਤੱਕ ਬੇੜਾ ਗਰਕ ਕਰਤਾ ਸਾਡਿਆਂ ਸਾਡੇ ਇਤਿਹਾਸ ਦੇ ਵਿੱਚ ਵੀ ਤੇ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਰੱਖੜੀ ਬਣਾਉਂਦਿਆਂ ਦੀ ਫੋਟੋ ਬਣਾ ਕੇ ਰੱਖ ਦਿੰਦੀ ਹੈ ਕਲਪਨ ਜੀ ਜਿਹਦਾ ਇੱਕ ਤੁੱਕੇ ਹੀ ਨਹੀਂ ਬਣਦੀ ਕੋਈ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੱਢ ਮਾਰੀ ਸਾਡੇ ਮੂਹਰੇ ਜਿਵੇਂ ਇੱਕ ਇੱਕ ਫੋਟੋ ਹੋਰ ਛਾਪੀ ਆ ਗੁਰੂ ਨਾਨਕ ਪਾਤਸ਼ਾਹ ਦੀ ਕਿ ਬੇਬੇ ਨਾਨਕੀ ਰੋਟੀ ਬਣਾਉਂਦੇ ਫੁਲਕਾ ਫੁੱਲ ਰਿਹਾ ਵੀ ਗੁਰੂ ਨਾਨਕ ਦੇਵ ਜੀ ਉਦੋਂ ਆ ਜਾਂਦੇ ਕਹਿੰਦੇ ਵੀ ਭੁੱਖ ਲੱਗੀ ਸੀ ਤੇ ਮੇਰੇ ਵੀਰ ਨੂੰ ਇੱਦਾਂ ਦੀ ਕਹਾਣੀਆਂ ਜਾਂ ਬੜੀਆਂ ਜੋੜੀਆਂ ਤੇ ਇੱਕ ਪਾਸੇ ਬਾਬਾ ਕਹਿੰਦਾ ਕਰਮ ਕਾਂਡ ਜਿਹੜੇ ਕਰਨੇ ਨੀ ਤੇ ਦੂਜੇ ਪਾਸੇ ਅਸੀਂ ਖੁਦ ਕਰਮ ਕਾਂਡ ਕਰੀ ਜਾਂਦੇ ਹਾਂ ਪਹਿਲੀ ਸਿੱਖ ਹੋਵੇ ਬੀਬੀ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਸਿੱਖ ਬੀਬੀ ਹੋਵੇ ਤੇ ਉਹ ਉਹ ਜਿਹੜੇ ਔਰ ਉਸ ਵੀਰ ਦੀ ਉਹ ਭੈਣ ਹੋਵੇ ਜਿਹੜਾ ਵੀਰ ਉਹ ਸਾਰੇ ਹੀ ਕਰਮ ਕਾਂਡਾਂ ਦਾ ਵਿਰੋਧ ਕਰਦਾ ਹੈ ਉਹ ਕਿੱਦਾਂ ਵੀ ਉਹਨੂੰ ਉਹਨੂੰ ਅਕਸੈਪਟ ਕਰ ਲਊਗੀ ਮੈਨੂੰ ਦੱਸੋ ਉਹ ਭੈਣ ਉਸ ਵੀਰ ਦੀ ਹੈ ਜਿਹੜਾ ਵੀਰ ਕਹਿੰਦਾ ਵੀ ਭਾਈ ਮੈਂ ਜਨੇਊ ਨਹੀਂ ਪਾਉਣਾ ਇੰਨਾ ਕੀ ਹੋਊਗਾ ਮੈਨੂੰ ਦੱਸੋ ਜਿਹੜਾ ਜਿਹੜਾ ਭਰਾ ਤਰਕ ਦੇ ਨਾਲ ਗੱਲ ਕਰਦਾ ਉਹਦੀ ਭੈਣ ਰੱਖੜੀ ਕਿੱਦਾਂ ਬੰਨ ਸਕਦੀ ਹੈ ਆਪਣੇ ਭਰਾ ਦੇ ਗੁੱਟ ਤੇ ਮੈਨੂੰ ਜੇ ਦੱਸ ਦਿਓ ਭਾਈ ਮੈਂ ਤਾਂ ਇਤਿਹਾਸ ਪੜ੍ਹਿਆ ਮੈਂ ਤਾਂ ਇਤਿਹਾਸ ਫਰੋਲਿਆ ਮੈਨੂੰ ਮੈਂ ਬੜੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਨਹੀਂ ਲੱਭਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੇ ਥਾਂ ਤੇ ਕਿਹੜੀ ਜਗ੍ਹਾ ਸੀ ਤੇ ਕਿਹੜਾ ਟਾਈਮ ਸੀ ਕਿਹੜਾ ਵਕਤ ਸੀ ਮੈਨੂੰ ਤਾਂ ਕੋਈ ਥਿੱਥੀ ਵਾਰਾਂ ਮਿਲੀਆਂ ਨਹੀਂ ਜੇ ਤੁਹਾਨੂੰ ਕਿਤੇ ਮਿਲਣਗੀਆਂ ਤਾਂ ਜ਼ਰੂਰ ਸਾਂਝ ਪਾ ਦਿਓ ਜੀ
ਹਾਂਜੀ ਜਿਹੜਾ ਸਿੱਖ ਧਰਮ ਦੀ ਹੋਂਦ ਦੀ ਬਕਾਇਦਾ ਇਹਨਾਂ ਕਰਮ ਕਾਂਡਾਂ ਨੂੰ ਦੂਰ ਕਰਨ ਦੇ ਨਾਲ ਰੱਖੀ ਗਈ ਸੀ ਦੂਰ ਕਰਨ ਦੇ ਲਈ ਰੱਖੀ ਗਈ ਸੀ ਵਿਪਰਵਾਦ ਵਿਪਰਵਾਦ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਤੇ ਹੌਲੀ ਹੌਲੀ ਸਿੱਖ ਸਮਾਜ ਵੀ ਇਸੇ ਵਿਪਰਵਾਦ ਦਾ ਸ਼ਿਕਾਰ ਹੁੰਦਾ ਜਾ ਰਿਹਾ ਆ ਤੇ ਕਾਫੀ ਹੱਦ ਤੱਕ ਹੋ ਵੀ ਚੁੱਕਾ ਆ ਗੁਰੂ ਨਾਨਕ ਸਾਹਿਬ ਜੀ ਨੇ ਬਕਾਇਦਾ ਜਿਹੜੀ ਉਸ ਸਮੇਂ ਦੀ ਦੁਰਦਸ਼ਾ ਸੀ ਔਰਤਾਂ ਦੀ ਉਹਨੂੰ ਬਕਾਇਦਾ ਉਹਨਾਂ ਨੇ ਵੰਗਾਰਿਆ ਇਹ ਬੜਾ ਬੜੀ ਜ਼ਿਕਰਯੋਗ ਗੱਲ ਹੈ ਕਿ ਸਿੱਖ ਕੌਮ ਨੂੰ ਅਪਣਾਉਣ ਵਾਲੀ ਪਹਿਲੀ ਇੱਕ ਔਰਤ ਸੀ ਬੇਬੇ ਨਾਨਕੀ ਜੀ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ ਅਪਣਾਇਆ ਸਭ ਤੋਂ ਪਹਿਲਾਂ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਉਹ ਬਣੇ ਤੇ ਮੁੜ ਕੇ ਕੋਈ ਇਸ ਤਰੀਕੇ ਨਾਲ ਨਹੀਂ ਸੀ ਕਿ ਕੋਈ ਗੱਲਾਂ ਬਾਤਾਂ ਨਹੀਂ ਸੀ ਜਿੱਥੇ ਵੀ ਗੁਰੂ ਸਾਹਿਬ ਦਾ ਜ਼ੋਰ ਲੱਗਿਆ ਬਾਅਦ ਦੇ ਵਿੱਚ ਜਾ ਕੇ ਚੌਥੇ ਜਾਮੇ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਸਤੀ ਪ੍ਰਥਾ ਉਹ ਬੰਦ ਕਰਵਾਈ ਅਕਬਰ ਨੂੰ ਕਹਿ ਕੇ ਤੇ ਬਕਾਇਦਾ ਜਿਹੜਾ ਬਾਅਦ ਦੇ ਵਿੱਚ ਜਿਵੇਂ ਤੁਸੀਂ ਇਸ ਗੱਲ ਨੂੰ ਸਮਝ ਹੀ ਸਕੋਗੇ ਕਿ ਅੱਗੇ ਜਾ ਕੇ ਵੀ ਜਿਵੇਂ ਜਿਹੜਾ ਅੰਮ੍ਰਿਤ ਪਾਣ ਦੀ ਜਿਹੜੀ ਰਸਮ ਹੈ ਖੰਡੇ ਦੀ ਪੌਲ ਦੀ ਰਸਮ ਹੈ ਉਹ ਵੀ ਉਸ ਦੇ ਵਿੱਚ ਵੀ ਮਾਤਾ ਸਾਹਿਬ ਕੌਰ ਜੀ ਨੇ ਸ਼ਮੂਲੀਅਤ ਕੀਤੀ ਸੀ ਤੇ ਇਹ ਜਿਹੜਾ ਉਹਨਾਂ ਨੇ ਹਰ ਪੱਖ ਤੋਂ ਔਰਤ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਬਾਅਦ ਦੇ ਵਿੱਚ ਤਾਂ ਸਿੱਧੇ ਰੂਪ ਦੇ ਵਿੱਚ ਜਿਹੜੇ ਸਿੱਖ ਬੀਬੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਇਤਿਹਾਸ ਦੇ ਵਿੱਚ ਜਦੋਂ ਕਿਸੇ ਵੀ ਸਮਾਜ ਅਸਲ ਦੇ ਵਿੱਚ ਇਹ ਕੋਈ ਤਿਉਹਾਰ ਦੇ ਅਸੀਂ ਇਸ ਗੱਲੋਂ ਕੋਈ ਵਿਰੋਧੀ ਨਹੀਂ ਹਾਂ ਕਿ ਬਈ ਇਹ ਚਲੋ ਕੋਈ ਭੈਣ ਭਰਾ ਦਾ ਪਿਆਰ ਇਹਦੇ ਨਾਲ ਜੇ ਵਾਧਾ ਹੋਵੇ ਅਬਲ ਤਾਂ ਵੀਰ ਕੁਲਦੀਪ ਸਿੰਘ ਨੇ ਦੱਸ ਹੀ ਦਿੱਤਾ ਕਿ ਉਹ ਪਿਆਰ ਤਾਂ ਸਿਰਫ ਇੱਕ ਦਿਖਾਵੇ ਦਾ ਆ ਜੋ ਬਈ ਇੱਕ ਧਾਗਾ ਬੰਨਦਾ ਚਲੋ ਥੋੜਾ ਬਹੁਤਾ ਲੈਣ ਦੇਣ ਹੋ ਗਿਆ ਉਹ ਇੱਕ ਦਿਖਾਵੇ ਦਾ ਆ ਪਰ ਅਸਲ ਗੱਲ ਇਹ ਹੈ ਕਿ ਇਹ ਗੱਲਾਂ ਬੜੀਆਂ ਚੱਲੀਆਂ ਕਿ ਪਿੱਛੇ ਜੇ ਜਦੋਂ ਇਹ ਕਾਨੂੰਨ ਪਾਸ ਹੋਇਆ ਕਿ ਜਿਹੜੀ ਆ ਜਿਹੜੀਆਂ ਧੀਆਂ ਨੂੰ ਬਰਾਬਰ ਦਾ ਜ਼ਮੀਨ ਚੋਂ ਹੱਕ ਦਿੱਤਾ ਜਾਊਗਾ ਪਰ ਉਹ ਹੌਲੀ ਹੌਲੀ ਸ਼ਾਇਦ ਉਹ ਕਾਨੂੰਨ ਬਦਲ ਦਿੱਤਾ ਗਿਆ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਸਾਨੂੰ ਇਸ ਸਮੇਂ ਪਰ ਉਸ ਸਮੇਂ ਜੋ ਕੁਛ ਚੱਲਿਆ ਭੈਣ ਭਰਾਵਾਂ ਦਾ ਪਿਆਰ ਉਸ ਸਮੇਂ ਦੇਖਣ ਵਾਲਾ ਸੀ ਕੋਰਟ ਕਚਹਿਰੀਆਂ ਦੇ ਵਿੱਚ ਕੀ ਸ਼ਰੇਆਮ ਲੜਾਈਆਂ ਕੀ ਉਸ ਸਮੇਂ ਇਹ ਸਾਰਾ ਕੁਛ ਚੱਲਿਆ ਸੋ ਜਿਹੜੀਆਂ ਇਹ ਰਸਮਾਂ ਸਿਰਫ ਰਸਮਾਂ ਨੇ ਇਹਨਾਂ ਦਾ ਪਿਆਰ ਦੇ ਨਾਲ ਕੋਈ ਉਹ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗਾ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਗੁਣ ਸ਼ੁਰੂ ਤੋਂ ਭੈਣ ਭਰਾ ਦੇ ਵਿੱਚ ਇਹ ਭਰੇ ਜਾਣ ਕਿ ਇੱਕ ਦੂਸਰੇ ਦੇ ਲੋੜ ਵੇਲੇ ਹਰ ਇੱਕ ਨੇ ਕੰਮ ਆਉਣਾ ਕਿਸੇ ਵੀ ਕਿਸਮ ਦੀ ਲੋੜ ਹੋਵੇ ਇਉਂ ਨਹੀਂ ਕਿ ਸਿਰਫ ਰੱਖੜੀ ਬੰਨਣ ਦੇ ਕਰਕੇ ਹੀ ਕੰਮ ਆਉਣਾ ਹੈ ਇਹ ਕੋਈ ਕੰਟਰੈਕਟ ਨਹੀਂ ਹੈਗਾ ਵੀ ਇੱਕ ਸਾਲ ਦਾ ਅਸੀਂ ਕੰਟਰੈਕਟ ਹੋਇਆ ਵੀ ਇੱਕ ਸਾਲ ਬਾਅਦ ਫਿਰ ਰੀਨੂ ਕਰਾਂਗੇ ਵੀ ਤਾਂ ਤੇਰੀ ਮਦਦ ਕਰਾਂਗੇ ਇਹ ਤਾਂ ਸਗੋਂ ਇੱਕ ਵਖਰੇਵਾਂ ਪਾਉਣ ਵਾਲੀ ਗੱਲ ਆ ਜੋ ਉਹਨਾਂ ਦੇ ਪਿਆਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੱਚਾ ਪਿਆਰ ਹੁੰਦਾ ਉਹਦੇ ਵਿੱਚ ਕੋਈ ਸ਼ਰਤਾਂ ਨਹੀਂ ਹੁੰਦੀਆਂ ਤੇ ਇਹ ਜਿਹੜੇ ਜਿਨ੍ਹਾਂ 'ਚ ਸ਼ਰਤਾਂ ਹੁੰਦੀਆਂ ਨੇ ਉਹ ਸੱਚਾ ਪਿਆਰ ਨਹੀਂ ਹੁੰਦਾ ਤੇ ਇਸ ਰਸਮ ਨੂੰ ਇਸ ਰੱਖੜੀ ਦੇ ਤਿਉਹਾਰ ਨੂੰ ਇਹ ਕਹਿਣਾ ਕਿ ਇਹ ਭੈਣ ਭਰਾ ਦਾ ਪਿਆਰ ਹੈ ਕੋਰਾ ਝੂਠਿਆ ਇਹ ਬਿਲਕੁਲ ਇੱਕ ਬੇਬੁਨਿਆਦ ਤੁੱਕਿਆ ਹਾਂ ਉਦਾਂ ਤੁਸੀਂ ਕੋਈ ਸਮਰਪਿਤ ਰੱਖ ਸਕਦੇ ਆ ਬਈ ਜਿਵੇਂ ਭੈਣ ਭਰਾ ਦੇ ਰਿਸ਼ਤੇ ਨੂੰ ਕੋਈ ਤਿਉਹਾਰ ਸਮਰਪਿਤ ਕੀਤਾ ਜਾ ਸਕਦਾ ਜਿਸ ਵਿੱਚ ਬਰਾਬਰ ਦੇ ਹਿੱਸੇਦਾਰ ਹੋਣ ਭੈਣ ਤੇ ਭਰਾ ਇਉਂ ਨਾ ਹੋਵੇ ਬਈ ਸਿਰਫ ਭੈਣ ਹੀ ਕਵੇ ਭਰਾ ਨੂੰ ਤੂੰ ਮੇਰੀ ਰੱਖਿਆ ਕਰਨੀ ਆ ਮਿਲ ਜੁਲ ਕੇ ਕਹਿਣ ਵੀ ਹਾਂਜੀ ਲੋੜ ਵੇਲੇ ਅਸੀਂ ਇੱਕ ਦੂਸਰੇ ਦੇ ਕੰਮ ਆਵਾਂਗੇ ਤੇ ਜੋ ਵੀ ਸਾਡੇ ਮਾਂ ਪਿਓ ਚਾਹੁਣਗੇ ਉਸ ਅਨੁਸਾਰ ਅਸੀਂ ਆਪਣਾ ਜੀ ਜ਼ਿੰਦਗੀ ਬਤੀਤ ਕਰਾਂਗੇ ਪਰ ਹਾਂ ਸਵਾਲ ਇਹ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਸਿੱਖ ਧਰਮ ਦੇ ਵਿੱਚ ਇਹ ਆ ਕਿਵੇਂ ਗਿਆ ਸਿੱਖ ਧਰਮ ਜਿਵੇਂ ਜਿਵੇਂ ਆਪਣੀਆਂ ਜਿਹੜੀਆਂ ਜਿਹੜੀ ਸਹੀ ਪਹਿਚਾਣ ਗਵਾਉਂਦਾ ਗਿਆ ਹੌਲੀ ਹੌਲੀ ਬੇਪਰਵਾਹ ਇਹਦੇ 'ਤੇ ਭਾਰੀ ਹੁੰਦਾ ਗਿਆ ਜਿਵੇਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਕੋਈ ਮਾਨਤਾ ਨਹੀਂ ਸੀ ਸਿੱਖ ਧਰਮ ਦੇ ਵਿੱਚ ਪਰ ਹੌਲੀ ਹੌਲੀ ਬੇਪਰਵਾਹ ਨੇ ਫੋਟੋ ਲਿਆ ਕੇ ਸਾਡੇ ਵਿੱਚ ਪਾ ਦਿੱਤੀ ਗਈ ਉਹਦੇ ਨਾਲ ਉਹਦੇ ਕਈ ਕੰਮ ਹੱਲ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਮਕਸਦ ਇਹ ਵੀ ਸੀ ਕਿ ਅੱਗੇ ਜਾ ਕੇ ਬੇਬੇ ਨਾਨਕੀ ਜੀ ਦੀ ਫੋਟੋ ਬਣਾ ਦਿੱਤੀ ਤੇ ਫਿਰ ਬੇਬੇ ਨਾਨਕੀ ਜੀ ਨੂੰ ਲੱਕੜੀ ਬੰਨਦੇ ਦਿਖਾ ਦਿੱਤਾ ਹੁਣ ਰੱਖੜੀ ਬਣਾਉਣ ਦਾ ਇੱਥੇ ਮਕਸਦ ਕੀ ਸੀ ਮਕਸਦ ਸਿਰਫ ਇੰਨਾ ਸੀ ਕਿ ਜੋ ਇਸ ਤਿਉਹਾਰ ਦੇ ਰਾਹੀਂ ਲੁੱਟ ਖਸੁੱਟ ਹੁੰਦੀ ਆ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਧਾਗਾ ਰੱਖੜੀ ਦਾ ਹੁੰਦਾ ਉਹਦੀ ਕੀਮਤ ਕੋਈ ਜ਼ਿਆਦਾ ਨਹੀਂ ਹੁੰਦੀ ਧਾਗੇ ਦੀ ਕੀ ਕੀਮਤ ਹੋ ਸਕਦੀ ਹੈ ਇੱਕ ਰੁਪਈਏ ਮਤਲਬ ਪੰਜ ਰੁਪਏ ਹੋਊਗੀ ਵੱਧ ਤੋਂ ਵੱਧ ਪਰ ਉਹੀ ਧਾਗਾ ਰੱਖੜੀ ਦੇ ਰੂਪ ਦੇ ਵਿੱਚ ਤੁਹਾਨੂੰ ਪੰਜ ਪੰਜ ਸੌ ਰੁਪਈਏ ਹਜ਼ਾਰ ਹਜ਼ਾਰ ਰੁਪਈਏ ਇੱਥੋਂ ਤੱਕ ਕਿ ਹੁਣ ਤਾਂ ਵੀਹ ਵੀਹ ਹਜ਼ਾਰ ਪੰਜਾਹ ਪੰਜਾਹ ਹਜ਼ਾਰ ਦੀ ਵੀ ਰੱਖੜੀ ਆਉਂਦੀ ਹੈ ਇੱਥੇ ਆ ਕੇ ਫਿਰ ਵਪਾਰੀ ਦਾ ਮਕਸਦ ਹੱਲ ਹੁੰਦਾ ਆ
ਵੀਰ ਸਾਹਿਬ ਸਿੰਘ ਜੀ ਸਾਡੇ ਟਾਈਮ ਤਾਂ ਕਹਿੰਦੇ ਵੀ ਗੁੜ ਦੀ ਰੇੜੀ ਦੇ ਨਾਲ ਭੈਣਾਂ ਰੱਖੜੀ ਬੰਨਦੀਆਂ ਸਨ ਆਪਣੇ ਤੌਰ ਦੇ ਉੱਤੇ ਬਿਜ਼ਨਸ ਕਰ ਰਿਹਾ ਬਿਜ਼ਨਸ ਚ ਪੂਰਾ ਸਕਸੈਸਫੁਲ ਆ ਉਹ ਤੇ ਇਹਦੇ ਨਾਲ ਹੀ ਜੇਕਰ ਆਪਾਂ ਹੋਰ ਗੱਲ ਦੇਖੀਏ ਉਹ ਭਾਈ ਭੈਣ ਤਾਂ ਵਿਚਾਰੀ ਜਦੋਂ ਵੀ ਪੇਕੇ ਆਉਂਦੀ ਹੈ ਉਹ ਤਾਂ ਸਹੁਰੇ ਘਰ ਵੀ ਹੋਵੇ ਤਾਂ ਪੇਕਿਆਂ ਦੇ ਵਿਹੜੇ ਦੇ ਵਿੱਚ ਤੁਰੀ ਫਿਰਦੀ ਵਿਚਾਰੀ ਤੇ ਜੇਕਰ ਕਿਤੇ ਉਹ ਮਾਣ ਬੜਾ ਕਰਦੀ ਆਪਣੇ ਵੀਰਾਂ ਤੇ ਭੈਣ ਨੂੰ ਬੜਾ ਮਾਣ ਹੈ ਉਹ ਭਾਵੇਂ ਵਿਚਾਰੀ ਨੂੰ ਪੇਕੇ ਆਈ ਨੂੰ ਉਹਦੇ ਵਿਚਾਰੀ ਨਾਲ ਉਹਦੇ ਨਾਲ ਕੋਈ ਚੰਗੀ ਤਰ੍ਹਾਂ ਕੋਈ ਚਾਹ ਦਾ ਘੁੱਟ ਬਣਾ ਦੇਵੇ ਕੋਈ ਉਹਨੂੰ ਵਿਚਾਰੀ ਨੂੰ ਪਾਣੀ ਵੀ ਨਾ ਪੁੱਛੇ ਭਾਵੇਂ ਪਰ ਉਹ ਫਿਰ ਵੀ ਚਾਹ ਜਿਹੜਾ ਤੇ ਦਵਾਵਾਂ ਜਿਹੜੀਆਂ ਆ ਉਹ ਪੇਕੇ ਘਰ ਦੀਆਂ ਹੀ ਕਰੂਗੀ ਉਸ ਪੇਕੇ ਪਰਿਵਾਰ ਦੀਆਂ ਹੀ ਕਰੂਗੀ ਉਹ ਭਰਾਵਾਂ ਦੀ ਸੁੱਖ ਹੀ ਮੰਗੂਗੀ ਬਾਪ ਦੀ ਸੁੱਖ ਮੰਗੂਗੀ ਮਾਂ ਦੀ ਸੁੱਖ ਮੰਗੂਗੀ ਉਸ ਵਿਹੜੇ ਦੀ ਸੁੱਖ ਮੰਗੂਗੀ ਜਿਹਦੇ ਵਿੱਚੋਂ ਪਲ ਕੇ ਜਵਾਨ ਹੋ ਕੇ ਉਸ ਵਿਹੜੇ ਦੇ ਵਿੱਚੋਂ ਡੋਲੀ ਦੇ ਵਿੱਚ ਬਹਿ ਕੇ ਸਹੁਰੇ ਪਰਿਵਾਰ ਦੇ ਵਿੱਚ ਗਈ ਹੈ ਪਰ ਗੱਲ ਇਹ ਹੈ ਭਾਈ ਜਦੋਂ ਕਿਤੇ ਭੈਣ ਨੂੰ ਲੋੜ ਪੈਂਦੀ ਹੈ ਤੇ ਉਦੋਂ ਤਾਂ ਭਰਾ ਭਾਈ ਜਾਂਦਾ ਨਹੀਂ ਉਦੋਂ ਤਾਂ ਪਿੱਛੇ ਪਿੱਛੇ ਨੂੰ ਲੱਤਾਂ ਖਿੱਚ ਲੈਂਦਾ ਜਦੋਂ ਕਿਤੇ ਵਿਚਾਰੀ ਭੈਣ ਦੇ ਕਿਤੇ ਪਰਿਵਾਰ ਦੇ ਸਹੁਰੇ ਪਰਿਵਾਰ ਦੇ ਵਿੱਚ ਕੋਈ ਮੁਸ਼ਕਲਾਤ ਆ ਜਾਵੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਤੇ ਕੋਈ ਹੋਰ ਉਹਨੂੰ ਮਦਦ ਦੀ ਲੋੜ ਹੋਵੇ ਉੱਥੇ ਅਸੀਂ ਕਿੰਨਾ ਕੁ ਪਹੁੰਚਦੇ ਹਾਂ ਵਿਚਾਰੀ ਦੇ ਦੱਸੋ ਜੇ ਕਿਤੇ ਉਹ ਫਰਿਆਦ ਲੈ ਕੇ ਆ ਵੀ ਜਾਵੇ ਤਾਂ ਜਿਹੜੀ ਜਿਹੜੀ ਵਿਚਾਰੀ ਦੇ ਨਾਲ ਉਹ ਜਿਹੜਾ ਜਿਹੜਾ ਕੰਮ ਅਸੀਂ ਕਰਦੇ ਹਾਂ ਉਹ ਪਿਆਰ ਵਾਲੀ ਗੱਲ ਤਾਂ ਫਿਰ ਹੈ ਨਹੀਂ ਵੀਰੋ ਜਿਹੜੇ ਦੇਖੋ ਭੈਣ ਪਿਆਰ ਦਾ ਜਿਹੜਾ ਭੈਣ ਤੇ ਹਾਂ ਜਿਹੜੀ ਜਿਹੜੀ ਇੱਕ ਗੱਲ ਕਰੀ ਹੈ ਕਿ ਜਿਹੜਾ ਇਹ ਜੇ ਤਿਉਹਾਰ ਦਾ ਪਿਛੋਕੜ ਦੇਖੀਏ ਕਿ ਤਿਉਹਾਰ ਕਿਉਂ ਤੇ ਕਿਵੇਂ ਮਨਾਇਆ ਜਾਣਾ ਸ਼ੁਰੂ ਹੋਇਆ ਉਹ ਇੱਕ ਲੰਬੀ ਗਾਥਾ ਹੈ ਉਹਦੇ ਵਿੱਚ ਸਾਨੂੰ ਕੁਝ ਨਹੀਂ ਨਿਕਲਣਾ ਕਿਉਂਕਿ ਸਾਡਾ ਉਹਦੇ ਨਾਲ ਕੋਈ ਜੁੜਿਆ ਨਹੀਂ ਪਰ ਸਾਡਾ ਹਾਂ ਇੱਕ ਨਾਤਾ ਜ਼ਰੂਰ ਹੈ ਉਹ ਨਾਤਾ ਕੀ ਹੈ ਕਿ ਜਦੋਂ ਸਿੱਖ ਸਰਦਾਰ ਨਾ ਫੌਜੀ ਨੌਜਵਾਨ ਜੰਗ ਦੇ ਵਿੱਚ ਜਾਂਦਾ ਸੀ ਉਹ ਭੈਣ ਗਾਨਾ ਬੰਨ੍ਹਦੀ ਸੀ ਉਹ ਗਾਨਾ ਕਿਹੜਾ ਬੰਨ੍ਹਦੀ ਸੀ ਗੁੱਟ ਦੇ ਉੱਤੇ ਉਹ ਮੌਤ ਦਾ ਗਾਨਾ ਬੰਨ੍ਹਦੀ ਸੀ ਵੀਰਾ ਜਾਂ ਤਾਂ ਜਿੱਤ ਕੇ ਆਈ ਤੇ ਜਾਂ ਫਿਰ ਮੂੰਹ ਨਾ ਦਿਖਾਈ ਇਹ ਮੌਤ ਦਾ ਗਾਨਾ ਬੰਨ ਦਿੱਤਾ ਤੇਰੇ ਗੁੱਟ ਦੇ ਉੱਤੇ ਉਹ ਉੱਦਾਂ ਦੀਆਂ ਭੈਣਾਂ ਸੀ ਸਾਡੀਆਂ ਭੈਣਾਂ ਕੋਈ ਭੀਖ ਮੰਗਣ ਵਾਲੀਆਂ ਭੈਣਾਂ ਨਹੀਂ ਸੀਗੀਆਂ ਪ੍ਰਸਿੱਧ ਸਿੱਖ ਬੀਬੀਆਂ ਦਾ ਇਤਿਹਾਸ ਜਿਹੜਾ ਪੜ੍ਹਨ ਵਾਲਾ ਹੈ ਥੋੜ੍ਹਾ ਛੋਟਾ ਛੋਟੀਆਂ ਜਿਹੀਆਂ ਦੋ 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 ਤਿੰਨ ਕਿਤਾਬਾਂ ਨੇ ਜੇਕਰ ਅਸੀਂ ਉਹਨਾਂ ਨੂੰ ਪੜ੍ਹਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਸਿੱਖ ਬੀਬੀਆਂ ਦਾ ਯੋਗਦਾਨ ਕਿੰਨਾ ਇਤਿਹਾਸ ਦੇ ਵਿੱਚ ਤੇ ਅੱਜ ਅਸੀਂ ਆਪਣੀਆਂ ਸਿੱਖ ਬੀਬੀਆਂ ਦੀ ਜਿਹੜੀ ਹੈ ਦੁਰਦਸ਼ਾ ਅਸੀਂ ਕੀ ਕਰ ਦਿੱਤੀ ਹੈ ਜਿਹੜੇ ਸਿੱਖ ਧਰਮ ਦੇ ਵੱਡੇ ਠੇਕੇਦਾਰ ਨੇ ਨਾ ਉਹਨਾਂ ਨੇ ਕੀ ਕੁਝ ਕਰ ਦਿੱਤਾ ਉਹ ਵੀ ਦੇਖਣ ਦੀ ਲੋੜ ਹੈ ਵਿਸ਼ਾ ਇੱਥੇ ਇਹੀ ਹੈ ਭਾਈ ਬਰੋਬਰਤਾ ਜਿਹੜੀ ਹੈ ਬਰੋਬਰਤਾ ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਤਾਂ ਦੇ ਦਿੱਤੀ ਬਹੁਤ ਪਰ ਗੁਰੂ ਸਾਹਿਬਾਨਾਂ ਦੇ ਪੈਰੋਕਾਰ ਜਿਹੜੇ ਨੇ ਜਿਹੜੇ ਸਿੱਖ ਨੇ ਗੁਰੂ ਸਾਹਿਬਾਨ ਦੇ ਉਹਨਾਂ ਨੇ ਉਸ ਇੱਜ਼ਤ ਨੂੰ ਕਿੰਨਾ ਕੁ ਬਰਕਰਾਰ ਰੱਖਿਆ, ਔਰਤ ਨੂੰ ਕਿੰਨੀ ਕੁ ਇੱਜ਼ਤ ਦਿੱਤੀ ਹੈ, ਭੈਣ ਨੂੰ ਕਿੰਨਾ ਕੁ ਸਤਿਕਾਰਿਆ ਹੈ, ਨਹੀਂ ਉਹ ਦੇਖਣ ਵਾਲੀ ਗੱਲ ਹੈ, ਇਹ ਸਾਡੇ ਆਪਣੇ ਸਮਾਜ ਦੀ ਗੱਲ ਹੈ, ਆਪਣੇ ਪਰਿਵਾਰਾਂ ਦੀ ਗੱਲ ਹੈ। ਮੈਂ ਤੁਹਾਡੇ ਨਾਲ ਇੱਥੇ ਵਿਚਰਦਾ ਐਜ਼ ਏ ਪਰਿਵਾਰ ਦਾ ਮੈਂਬਰ ਹੋ ਕੇ, ਮੈਂ ਕਿਸੇ ਦਾ ਕੋਈ ਦੂਸ਼ਣਬਾਜ਼ੀ ਕਰਨ ਨਹੀਂ ਆਉਂਦਾ, ਮੈਂ ਵੀ ਉਸੇ ਧਰਮ ਨੂੰ ਬਿਲੋਂਗ ਕਰਦਾ ਹਾਂ ਜਿਸ ਧਰਮ ਨੂੰ ਤੁਸੀਂ ਦੋ ਵਾਰੀ ਦਿਨ ਦੇ ਵਿੱਚ ਪੂਜਦੇ ਹੋ। ਮੈਂ ਕਿਤੇ ਘੱਟ ਪੂਜ ਲੈਂਦਾ ਹੋਵਾਂਗਾ ਕਿਉਂਕਿ ਮੈਂ ਹਜੇ ਉਸ ਰਾਹ 'ਤੇ ਚੱਲ ਰਿਹਾ, ਮੈਂ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਪਰ ਗੱਲ ਇੱਥੇ ਇਹ ਹੀ ਹੈ, ਪਰ ਮੈਂ ਤੁਹਾਡੇ ਵਰਗੇ ਜਿਹੜੇ ਕਈ ਕਰਮ ਕਾਂਡ ਨੇ ਮੈਂ ਉਹਨਾਂ ਦੇ ਵਿੱਚ ਯਕੀਨ ਅਤੇ ਵਿਸ਼ਵਾਸ ਨਹੀਂ ਰੱਖਦਾ, ਮੈਂ ਉਹ ਕਰਮ ਕਾਂਡ ਨਹੀਂ ਕਰਦਾ। ਮੈਨੂੰ ਗੁਰੂ 'ਤੇ ਬਹੁਤ ਵਿਸ਼ਵਾਸ ਹੈ, ਗੁਰੂ 'ਤੇ ਇੰਨਾ ਵਿਸ਼ਵਾਸ ਹੈ, ਗੁਰੂ 'ਤੇ ਅਥਾਹ ਵਿਸ਼ਵਾਸ ਹੈ ਮੈਨੂੰ ਕਿ ਗੁਰੂ ਦੇ ਮੂਹਰੇ ਮੈਂ ਜਦੋਂ ਵੀ ਅਰਦਾਸ ਕੀਤੀ ਹੈ ਤਾਂ ਉਹ ਮੇਰੀ ਅਰਦਾਸ ਸੁਣੀ ਗਈ ਹੈ, ਮੇਰੀ ਪੂਰੀ ਹੋਈ ਹੈ। ਮੈਂ ਇੰਨਾ ਵਿਸ਼ਵਾਸ ਰੱਖਦਾ ਗੁਰੂ 'ਤੇ, ਔਰ ਮੈਂ ਕਦੀ ਕਿਸੇ ਬੰਦੇ ਦੇ ਪੈਰਾਂ ਦੇ ਵਿੱਚ ਸਿਰ ਨਹੀਂ ਰੱਖਿਆ ਜਾ ਕੇ ਅੱਜ ਤੱਕ, ਰੱਖਦਾ ਤਾਂ ਗੁਰੂ ਦੇ ਅੱਗੇ ਹੀ ਹਾਂ। ਜੇ ਗੁਰੂ ਨੇ ਇਹ ਦਸਤਾਰ ਦਿੱਤੀ ਹੈ ਤਾਂ ਇਹਦੀ ਚਮਕ ਰਹਿਣੀ ਹੈ, ਜੇ ਮੈਂ ਉਹਦਾ ਬਣ ਕੇ ਰਹੂੰ ਤਾਂ ਉਹਦਾ ਬਣ ਕੇ ਚੱਲੂੰ, ਜੇ ਨਹੀਂ ਤਾਂ ਫਿਰ ਨਹੀਂ। ਫਿਰ ਤਾਂ ਇਹ ਦਸਤਾਰ ਅੱਜ ਵੀ ਘੱਟੇ 'ਚ ਡਿੱਗਣੀ ਹੈ ਅਤੇ ਕੱਲ੍ਹ ਵੀ ਡਿੱਗਣੀ ਹੈ। ਗੱਲ ਸਮਝਣ ਅਤੇ ਸੋਚਣ ਦੀ ਹੈ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀਰ ਸਾਹਿਬ ਸਿੰਘ ਜੀ, ਮੇਰੀ ਅੱਜ ਭੈਣ ਬੜੇ ਟਾਈਮ ਬਾਅਦ ਮੇਰੇ ਸਾਡੇ ਚਾਚਾ ਜੀ ਦੀ ਬੇਟੀ ਜਿਹੜੀ ਹੈ ਉਹ ਮੈਨੂੰ ਅੱਜ ਵਾਚ ਕਰ ਰਹੀ ਹੈ ਲਾਈਵ,
ਠੀਕ ਵਧੀਆ,
ਤੇ ਮੈਂ ਉਹਨਾਂ ਨੂੰ ਫਤਿਹ ਨਾਲ ਸਾਂਝ ਪਾਉਂਦਾ। ਬਿੰਦਰ ਭੈਣ ਹਾਂਜੀ, ਤੁਹਾਨੂੰ ਵਾਹਿਗੁਰੂ ਜੀ ਖਾਲਸਾ, ਬਾਈ ਫਤਿਹ ਜੀ, ਬੜੀ ਖੁਸ਼ੀ ਹੋਈ ਹੈ। ਸੋ ਇਹ ਨਾਰਵੇ ਦੇ ਵਿੱਚ ਰਹਿੰਦੇ ਨੇ, ਉਹ ਮੈਨੂੰ ਵਾਚ ਕਰ ਰਹੇ ਨੇ ਅੱਜ। ਸੋ ਹਾਂਜੀ, ਜਿੱਥੇ ਭੈਣਾਂ ਦੇ ਪਿਆਰ ਦੀ ਗੱਲ ਹੈ, ਉਹ ਦੋ ਧਾਗੇ ਦੇ ਦੋ ਟੱਕੇ ਦੇ ਧਾਗੇ ਦੇ ਵਿੱਚ ਪਿਆਰ ਨਹੀਂ ਬੱਝਾ। ਆਪਣੇ ਧਰਮ ਨੂੰ ਫੋਲੋ ਭੈਣੋ, ਆਪਣੇ ਧਰਮ ਨੂੰ ਵਿਚਾਰੋ, ਆਪਣੇ ਧਰਮ ਨੂੰ ਪੜ੍ਹੋ। ਉਹਨਾਂ ਪ੍ਰਸਿੱਧ ਸਿੱਖ ਬੀਬੀਆਂ ਦਾ ਇਤਿਹਾਸ ਪੜ੍ਹਿਓ, ਦੋ ਕੁ ਕਿਤਾਬਾਂ ਨੇ ਛੋਟੀ ਛੋਟੀਆਂ, ਉਹਦੇ ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਇਤਿਹਾਸ ਦੇ ਵਿੱਚ ਦੇਣ ਕੀ ਸੀ ਅਤੇ ਸਾਨੂੰ ਬਣਾ ਕੇ ਕੀ ਰੱਖ ਦਿੱਤਾ ਹੈ। ਤੁਹਾਨੂੰ ਗੁਰੂ ਮਹਾਰਾਜ ਨੇ ਰਾਣੀਆਂ ਬਣਾਇਆ ਸੀ, ਮਹਾਰਾਣੀਆਂ ਬਣਾ ਕੇ ਪੇਸ਼ ਕੀਤਾ ਸੀ। ਕੌਰ ਦਾ ਮਤਲਬ ਤਾਂ ਦੇਖਿਓ ਕੀ ਹੈ, ਕੌਰ ਸ਼ਬਦ ਦੇਖਿਓ ਤੁਹਾਨੂੰ ਕਿੱਥੋਂ ਮਿਲਿਆ ਹੈ, ਸਿੰਘ ਕਿੱਥੋਂ ਜੁੜਿਆ ਹੈ, ਕੌਰ ਕਿੱਥੋਂ ਜੁੜਿਆ ਹੈ, ਦੋਨਾਂ ਦਾ ਸਮੇਲ ਕੀ ਹੈ, ਸੋਚਣਾ ਅਤੇ ਵਿਚਾਰਨਾ ਪੈਣਾ ਹੈ, ਡੈਫੀਨੇਸ਼ਨ ਕੱਢਣੀ ਪੈਣੀ ਹੈ। ਸ਼ਬਦ ਕਈ ਵਾਰੀ ਮੁੱਕ ਜਾਂਦੇ ਨੇ ਪਰ ਕੌਰ ਸ਼ਬਦ ਦਾ ਜਿਹੜਾ ਅਸਰ ਅਤੇ ਰਸੂਖ ਹੈ ਨਾ ਉਹ ਨਹੀਂ ਮੁੱਕਦਾ। ਅਸਲ ਦੇ ਵਿੱਚ ਕੌਰ ਹੋਵੇ ਤਾਂ ਕੌਰਾਂ ਬਣ ਕੇ ਜੀਓ, ਰਾਣੀਆਂ ਬਣ ਕੇ ਜੀਓ, ਭੈਣੋ ਮੇਰੀ ਉਹ ਰਾਣੀਆਂ ਬਣ ਕੇ ਜੀਓ, ਛੱਡ ਦਿਓ ਕੁਛ ਨਹੀਂ ਰੱਖਿਆ। ਤੁਸੀਂ ਬੜੇ ਚਾਅ ਨਾਲ ਜਾਂਦੀਆਂ ਪੇਕਿਆਂ ਨੂੰ ਅਤੇ ਮੂਹਰੇ ਤੁਹਾਨੂੰ ਕੀ ਮਿਲਦਾ, ਉਹ ਸਤਿਕਾਰ ਮਿਲਦਾ ਜੇ ਸਤਿਕਾਰ ਨਾਲ ਤੁਸੀਂ ਬਾਬਲ ਦੇ ਵਿਹੜੇ 'ਚ ਪੈਰ ਪਾਉਂਦੀਆਂ ਹੋ ਰੱਖੜੀ ਵਾਲੇ ਦਿਨ? ਭਰਾ ਤਾਂ ਤੁਹਾਡੇ ਦਾਰੂ ਪੀ ਪੀ ਕੇ ਤੁਰੇ ਫਿਰਦੇ ਹੁੰਦੇ ਆ ਤਿਉਹਾਰ ਵਾਲੇ ਦਿਨ, ਉਹਨਾਂ ਤੋਂ ਸਿੱਧਾ ਖੜਿਆ ਨਹੀਂ ਜਾਂਦਾ। ਜੇ ਤੋਂ ਸਿੱਧਾ ਖੜਿਆ ਨਹੀਂ ਜਾਂਦਾ ਉਹ ਤੁਹਾਡੀ ਰਾਖੀ ਕੀ ਕਰੂਗਾ, ਉਹ ਤਾਂ ਸ਼ਾਮ ਨੂੰ ਦਾਰੂ ਨਾਲ ਡੱਕਿਆ ਰਹਿੰਦਾ। ਹੈਰਾਨੀ ਤਾਂ ਉਸ ਗੱਲ ਦੀ ਆਪਾਂ ਨੂੰ ਕਰਨੀ ਚਾਹੀਦੀ ਹੈ ਵੀ ਜਿਹੜੀ ਰਸਮ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀਆਂ ਸਿਹਤ ਦਾ ਕੰਮ ਕਰਦੀ ਹੋਵੇ, ਔਰ ਜਿੰਨੇ ਤਿਉਹਾਰ ਨੇ, ਚਾਹੇ ਰੱਖੜੀ ਲੈ ਲਓ, ਦਿਵਾਲੀ ਲੈ ਲਓ, ਜਾਂ ਹੋਰ ਵੀ ਜਿੰਨੇ ਤਿਉਹਾਰ ਨੇ, ਸਾਰਿਆਂ ਦੇ ਵਿੱਚ ਮੈਨੂੰ ਦੱਸੋ ਅਸੀਂ ਉਹਦੇ ਵਿੱਚੋਂ ਪ੍ਰੋਫਿਟ ਕੀ ਕੱਢਦੇ ਹਾਂ, ਸਾਨੂੰ ਮਿਲਦਾ ਕੀ ਹੈ, ਸਕੂਨ ਕੀ ਮਿਲਦਾ? ਗੱਲ ਤਾਂ ਰੂਹ ਦੇ ਸਕੂਨ ਦੀ ਹੈ ਨਾ, ਭੈਣ ਅਤੇ ਭਰਾ ਦੇ ਪਿਆਰ ਦੇ ਵਿੱਚ ਅਸੀਂ ਉਹ ਗੱਲਾਂ ਨਹੀਂ ਰਹਿ ਗਈਆਂ, ਸਿਰਫ ਇੱਕ ਕੰਟਰੈਕਟ ਸਾਈਨ ਕਰਵਾਉਣ ਆਉਂਦੀ ਹੈ ਭੈਣ ਵੀ ਵੀਰਾ ਮੈਂ ਤੇਰੇ ਗੁੱਟ 'ਤੇ ਰੱਖੜੀ ਬੰਨ੍ਹ ਚੱਲੀ ਹਾਂ, ਮੋਰਲੇ ਸਾਲ ਫੇਰ ਆਊਂਗੀ, ਮੇਰਾ ਖਿਆਲ ਰੱਖੀ, ਮੇਰੇ ਤੋਂ ਮੇਰੀ ਰੱਖਿਆ ਨਹੀਂ ਹੁੰਦੀ। ਮਰੇ ਸਹੁਰੇ ਪਰਿਵਾਰ ਦੇ ਵਿੱਚ ਕਿਤੇ ਲੜਾਈ ਝਗੜਾ ਹੋਵੇ ਤਾਂ ਤੂੰ ਵੀਰਾ ਆਉਣਾ, ਉਹ ਵੀਰਾ ਭਾਵੇਂ ਦਾਰੂ ਪੀ ਕੇ ਵਿਚਾਰਾ ਨਾਲੀ 'ਚ ਮੂੰਹ ਉਹਦਾ ਹੋਇਆ ਹੋਵੇ, ਗਾਰੇ ਦੇ ਵਿੱਚ ਡਿੱਗਿਆ ਹੋਵੇ ਕੂੜੇ 'ਚ, ਅਤੇ ਉਹ ਕਿੱਥੇ ਰੱਖਿਆ ਕਰੂਗਾ ਭੈਣ ਦੀ? ਆਪਣੇ ਆਪ ਦੇ ਵਿੱਚ ਅਸੀਂ ਆਪਣੇ ਉਸ ਸਮਾਜ ਦੀ ਮੈਂ ਗੱਲ ਕਰਦਾ ਜਿਸ ਸਮਾਜ ਦੇ ਵਿੱਚ ਮੈਂ ਵੀ ਵਿਚਰਦਾ, ਜਿਸ ਸਮਾਜ ਦੇ ਵਿੱਚ ਤੁਸੀਂ ਵੀ ਰਹਿੰਦੇ ਹੋ, ਬਟ ਗੱਲ ਇਹ ਹੈ ਵੀ ਸਾਨੂੰ ਮੰਨਣਾ ਪੈਣਾ। ਉਹ ਵਿਪਰ ਦਾ ਆਪਣਾ ਬਿਜ਼ਨਸ ਕਰਦਾ ਹੈ, ਦੇਖੋ ਧਾਗਾ ਵੀ ਉਹਨਾਂ ਦਾ ਧਾਗਾ ਗਿਆ ਜੀ ਜੱਟ ਦੇ ਜ਼ਿਮੀਂਦਾਰ ਦੇ ਖੱਤੇ 'ਚੋਂ ਗਿਆ, ਨਰਮੇ ਤੋਂ ਬਣ ਗਿਆ, ਸੋਧਿਆ ਗਿਆ, ਧਾਗੇ ਦਾ ਰੂਪ ਚੇਂਜ ਕਰ ਦਿੱਤਾ ਗਿਆ,
ਦੁਬਾਰਾ ਲਿਆ ਕੇ
ਤੁਹਾਡੇ ਮੂਹਰੇ ਜਿਹੜਾ ਇੱਕ ਟਕੇ ਦਾ ਲਿਆ ਸੀ ਧਾਗਾ ਉਹ 500 ਦਾ ਵੇਚਿਆ ਗਿਆ। ਇੱਥੇ ਬਸ ਨੀ, ਹੁਣ ਤਾਂ 20,000 ਦੇ ਵੀ ਧਾਗੇ ਵਖਦੇ ਆ। ਜਿਹੜੇ ਵੀਰ ਮੈਨੂੰ ਕਾਲ ਕਰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਪਲੀਜ਼ ਅਸੀਂ ਲਾਈਵ ਸ਼ੁਰੂ ਕੀਤਾ ਸੋ ਇੱਥੇ ਹੀ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ ਕਾਲ ਜਿਹੜੀ ਅਸੀਂ ਆਨਸਰ ਨਹੀਂ ਕਰ ਸਕਦੇ
ਕੋਈ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਜੀ
ਤੇ ਇਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਅਸੀਂ ਸਾਡਾ ਵੀ ਦਿਲ ਕਰਦਾ ਕਿ ਅਸੀਂ ਤੁਹਾਡੀ ਸਾਂਝ ਪਵਾਈਏ ਬਟ ਮਜਬੂਰੀ ਹੈ ਅਸੀਂ ਆਉਣ ਵਾਲੇ ਟਾਈਮ ਚ ਇਹਨੂੰ ਜ਼ਰੂਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਆਪ ਦੇ ਵਿੱਚ ਜਿਹੜਾ ਉਹ ਦੇਖੋ ਤੁਸੀਂ ਬਿਜ਼ਨਸ ਦੁਕਾਨਾਂ ਉਹਨਾਂ ਨੇ ਪਾਈਆਂ ਉਹ ਦੁਕਾਨਾਂ ਤੇ ਫਿਰ ਜਾਂਦਾ ਕੌਣ ਹੈ ਜਾਂਦਾ ਕੌਣ ਹੈ ਮਠਿਆਈ ਦੀਆਂ ਦੁਕਾਨਾਂ ਨੇ ਉਹ ਕੌਣ ਕੌਣ ਲੈ ਕੇ ਆਉਂਦਾ ਅਸੀਂ ਜਾਂਦੇ ਹਾਂ ਨਾ ਜਿਨ੍ਹਾਂ ਦੇ ਟੱਕੇ ਤੋਂ ਜਿਨ੍ਹਾਂ ਦੇ ਘਰ ਚੋਂ ਧਾਗਾ ਚੱਕਿਆ ਗਿਆ ਰੂੰ ਦੇ ਰੂਪ ਦੇ ਵਿੱਚ ਜਿਹਨੂੰ ਸੋਧ ਕੇ ਧਾਗਾ ਬਣਾਇਆ ਗਿਆ
ਮਠਿਆਈ ਦਾ ਸਮਾਨ ਵੀ
ਮਠਿਆਈ ਦਾ ਸਮਾਨ ਤੁਹਾਡੇ ਘਰਾਂ ਚੋਂ ਗਿਆ ਹੈ ਦੁੱਧ ਤੁਹਾਡੀਆਂ ਮੱਝਾਂ ਗਾਵਾਂ ਦਾ ਗਿਆ ਹੈ ਠੀਕ ਹੈ ਜੀ ਜਿਹੜਾ 100 ਲੀਟਰ ਨੂੰ ਲਿਆ ਤੇ ਮਠਿਆਈ ਤੁਹਾਡੇ ਗਲ ਦੇ ਵਿੱਚ 200-300 ਰੁਪਈਏ ਨੂੰ ਪਾ ਦਿੱਤੀ ਗਈ ਹੈ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਬਹੁਤ ਕੁਝ ਚੱਲਦਾ ਹੈ ਉਹ ਸਾਰਾ ਸਿਸਟਮ ਜਿਹੜਾ ਨਾ ਉਹ ਸਿਸਟਮ ਨੂੰ ਸਮਝਣਾ ਪੈਣਾ ਹੈ ਉਹ ਨੀਤੀ ਸਮਝਣੀ ਪੈਣੀ ਹੈ ਕਿ ਉਹ ਨੀਤੀ ਕੀ ਹੈ ਤੇ ਫਿਰ ਦੇਖੋ ਫਿਰ ਉਹਦੇ ਵਿੱਚ ਬਈ ਕਹਿੰਦੇ ਧਾਗਾ ਜਿਹੜਾ ਸੀਗਾ ਉਹ ਟਕੇ ਦਾ ਸੀ ਉਹ ਜਿਹਦੀ ਜੇਬ ਦੇ ਵਿੱਚ ਇੱਕ ਟਕੇ ਤੋਂ $500-600 ਰੁਪਈਆ ਪੈ ਜਾਵੇ ਇੱਕ ਗਾਹਕ ਤੋਂ ਬਈ ਮੈਨੂੰ ਦੱਸੋ ਵੀ ਉਹ ਉਹਦੇ ਨਾਲ ਉਹਦਾ ਹੋਰ ਉਹਨੂੰ ਕੀ ਤੁਸੀਂ ਕੀ ਪ੍ਰੋਫਿਟ ਦੇ ਸਕਦੇ ਆ ਤੇ ਲਾਈਨਾਂ ਬੜਬੜੀਆਂ ਲੱਗੀਆਂ ਮਠਿਆਈਆਂ ਵਾਲੀ ਦੁਕਾਨ ਤੇ ਉੱਥੇ ਔਰ ਸਭ ਤੋਂ ਭੈੜਾ ਜਿਹੜਾ ਕੰਮ ਇਹ ਹੈ ਕਿ ਮਿਕਸ ਜਿਹੜਾ ਉਹਦੇ ਵਿੱਚ ਸਮਾਨ ਤੁਹਾਨੂੰ ਵੇਚਿਆ ਜਾਂਦਾ ਹੈ ਤੇ ਸ਼ੋਸ਼ਣ ਤੁਹਾਡਾ ਫਿਰ ਕੀਤਾ ਜਾਂਦਾ ਹੈ ਉਸ ਤਿਉਹਾਰ ਦੇ ਨਾਂ ਤੇ ਤੁਹਾਨੂੰ ਰਾਇਤ ਨਹੀਂ ਦਿੱਤੀ ਜਾਂਦੀ ਤੁਹਾਨੂੰ ਕੋਈ ਵੀ ਉਹਦੇ ਵਿੱਚ ਡਿਸਕਾਊਂਟ ਨਹੀਂ ਦਿੱਤਾ ਜਾਂਦਾ ਤੁਹਾਨੂੰ ਕੋਈ ਰੂੰਗਾ ਨਹੀਂ ਦਿੱਤਾ ਜਾਂਦਾ ਤੁਹਾਨੂੰ ਇਹ ਨਹੀਂ ਵੀ ਜੇ 4 ਕਿਲੋ ਬਰਫੀ ਲੈ ਲਈਏ ਵੀ 1/2 ਕਿਲੋ ਅਸੀਂ ਫ੍ਰੀ ਪਾ ਦਈਏ ਬਿਲਕੁਲ ਨਹੀਂ ਪਾਈ ਜਾਂਦੀ ਸੋ ਇਹ ਸਮਝਣ ਦੀਆਂ ਗੱਲਾਂ ਨੇ ਬਿਜ਼ਨਸ ਬਾਣੀਆਂ ਬਿਜ਼ਨਸ ਕਰੀ ਜਾਂਦਾ ਤੇ ਅਸੀਂ ਬੁੱਧੂ ਬਣ ਕੇ ਆਪਣਾ ਹੀ ਸ਼ੋਸ਼ਣ ਕਰਵਾਈ ਜਾਂਦੇ ਹਾਂ ਸੋਚੀਏ ਸਮਝੀਏ ਵਿਚਾਰੀਏ ਤਿਉਹਾਰ ਸਾਡੇ ਨਹੀਂ ਸਨ ਤਿਉਹਾਰ ਮਨਾਓ ਮੈਂ ਕਹਿੰਦਾ ਮਨਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਨਹੀਂ ਮਨਾਉਂਦਾ ਇਹ ਤਿਉਹਾਰ ਇਹ ਜਿਹੜੇ ਇੱਦਾਂ ਦੇ ਪੁੱਠੇ ਜਿਹੇ ਤਿਉਹਾਰ ਮੈਂ ਨਹੀਂ ਇਹਨਾਂ ਨੂੰ ਮਨਾਉਂਦਾ ਭਾਈ ਮੈਂ ਆਪਣੀ ਭੈਣ ਤੋਂ ਕਦੀ ਰੱਖੜੀ ਨਹੀਂ ਬਣਾਈ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਸੁਰਤ ਤੋਂ ਪਹਿਲਾਂ ਕਿਤੇ ਮੇਰੀਆਂ ਭੈਣਾਂ ਨੇ ਰੱਖੜੀ ਬੰਨ੍ਹਤੀ ਹੋ ਮੈਨੂੰ ਪਤਾ ਨਹੀਂ ਬਟ ਜਦੋਂ ਦੀ ਮੈਨੂੰ ਸਮਝ ਆਈ ਹੈ ਜਦੋਂ ਦਾ ਮੈਂ ਇਤਿਹਾਸ ਪੜ੍ਹਿਆ ਮੈਂ ਰੱਖੜੀ ਨਹੀਂ ਬਣਾਈ ਕੀ ਮੈਂ ਆਪਣੀਆਂ ਭੈਣਾਂ ਦੀ ਕੇਅਰ ਨਹੀਂ ਕਰਦਾ ਕੀ ਮੈਂ ਆਪਣੀਆਂ ਭੈਣਾਂ ਦੀ ਰਿਸਪੈਕਟ ਨਹੀਂ ਕਰਦਾ ਮੈਂ ਕਰਦਾ ਜਦੋਂ ਉਹਨਾਂ ਲੋੜ ਹੁੰਦੀ ਹੈ ਮੈਂ ਉਹਨਾਂ ਦੇ ਨਾਲ ਖੜਦਾ ਮੈਂ ਜਾਣਾ ਮੈਂ ਉਹਨਾਂ ਦੀ ਹਰੇਕ ਲੋੜ ਦੇ ਵਿੱਚ ਉਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਦਾ ਤੇ ਕਦੀ ਮੈਂ ਆਪਣੀਆਂ ਭੈਣਾਂ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ ਕਿ ਉਹਨਾਂ ਦਾ ਸਿਰ ਇਸ ਕਰਕੇ ਨਹੀਂ ਉਹਦੇ ਉਹਨਾਂ ਦੇ ਸਹੁਰੇ ਪਰਿਵਾਰ ਦੇ ਵਿੱਚ ਮੈਂ ਕਦੀ ਸਿਰ ਨਹੀਂ ਨੀਵਾਂ ਹੋਣ ਦਿੱਤਾ ਇਹੋ ਜਿਹਾ ਜਿਹੜਾ ਪਿਆਰ ਉਹ ਆਪਣੇ ਆਪ ਦੇ ਵਿੱਚ ਇੱਕ ਅਪੁੱਲ ਹੈ ਉਹਨੂੰ 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 ਤੁਸੀਂ ਤੋਲ ਨਹੀਂ ਸਕਦੇ ਉਹਨੂੰ ਤੁਸੀਂ ਨਾਪ ਨਹੀਂ ਸਕਦੇ ਉਹ ਆਪਣੇ ਆਪ ਦੇ ਵਿੱਚ ਇੱਕ ਦਰਿਆ ਇੱਕ ਸਮੁੰਦਰ ਹੈ ਜਿਵੇਂ ਸਮੁੰਦਰ ਦੇ ਵਿੱਚ ਤਿਬਕਾ 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 ਡਿੱਗੀ ਜਾਂਦਾ ਉਹ ਕਿੱਡਾ ਵੱਡਾ ਫਿਰ ਦੇਖੋ ਨੀਰ ਸਾਗਰ ਬਣ ਜਾਂਦਾ ਹਨਾ ਉਹੋ ਜਿਹਾ ਮੋਹ ਮੁਹੱਬਤ ਹੈ ਭੈਣ ਭਰਾ ਦਾ ਖੈਰ ਆਓ ਵੀਰ ਸਾਹਿਬ ਸਿੰਘ ਜੀ ਵੀ ਥੋੜੀ ਜੀ ਵਿਚਾਰ ਕਰਦੇ ਤੇ ਫਿਰ ਆਪਾਂ ਜਿਹੜਾ ਟਾਈਮ ਹੈ ਉਹ ਵੀ ਸਾਡਾ ਤਕਰੀਬਨ ਨੇੜੇ ਹੋਣ ਵਾਲਾ ਜੀ
ਹਾਂਜੀ ਬਿਲਕੁਲ ਜੀ ਵਿਸ਼ਾ ਇੱਕ ਸਾਡੇ ਕੋਲੇ ਹੋਰ ਸੀਗਾ ਜੋ ਦੁਆਰਾ ਤੋਂ ਫਿਰ ਭਖਿਆ ਜੋ ਸਰਸੇ ਵਾਲੇ ਸਾਧ ਦੇ ਮਸਲੇ ਦੇ ਵਿੱਚ ਸੁਖਬੀਰ ਬਾਦਲ ਦੀ ਸ਼ਮੂਲੀਅਤ ਜਾਂ ਬਾਦਲ ਪਰਿਵਾਰ ਦੀ ਸ਼ਮੂਲੀਅਤ ਉਹ ਵਿਸ਼ੇ ਨੂੰ ਅਗਲੇ ਹਫ਼ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਸ ਦੇ ਉੱਤੇ ਥੋੜ੍ਹਾ ਬਹੁਤਾ ਚਾਨਣ ਪਾਇਆ ਜਾਵੇ ਉਸ ਜਿਹੜੇ ਵਿਸ਼ੇ ਦੀਆਂ ਵੀ ਕਈ ਪਰਤਾਂ ਖੁੱਲ੍ਹ ਰਹੀਆਂ ਨੇ ਅਤੇ ਇੱਥੇ ਅਸੀਂ ਮਤਲਬ ਅਸੀਂ ਤਾਂ ਉਸ ਵੇਲੇ ਤੋਂ ਇਹ ਤਕਰੀਬਨ ਪ੍ਰੋਗਰਾਮ ਪੇਸ਼ ਕਰਦੇ ਹਾਂ ਕਿ ਸਿਆਸੀ ਲੋਕਾਂ ਦੀਆਂ ਜਿਹੜੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਭ ਤੋਂ ਵੱਧ ਵਿਰੋਧ ਹੋਇਆ ਅਤੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਮਾਫ਼ੀਨਾਮਾ ਵੀ ਦਿੱਤਾ ਅਤੇ ਉਹਦੇ ਵੱਡੇ ਵੱਡੇ ਬੋਰਡ ਵੀ ਲਾਏ ਇਹ ਸਾਰਾ ਕੁਛ ਉਹ ਤਾਂ ਚਲੋ ਉਹਨਾਂ ਦੇ ਆਪਣੇ ਜੋ ਵੀ ਸਿਆਸੀ ਮਸਲੇ ਨੇ ਜਾਂ ਕੁਛ ਨੇ ਉਹ ਹੱਲ ਹੋ ਗਏ ਪਰ ਤੁਸੀਂ ਇਹ ਦੇਖੋ ਕਿ ਇਸ ਸਾਰੇ ਕੁਛ ਦੇ ਚੱਲਦਿਆਂ ਆਮ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਦੋਵਾਂ ਪਾਸਿਆਂ ਤੋਂ ਚਾਹੇ ਉਹ ਜੋ ਉਸ ਪਖੰਡੀ ਦੇ ਮਗਰ ਲੱਗੇ ਭੋਲੇ ਭਾਲੇ ਲੋਕ ਸੀ ਜਾਂ ਜਜ਼ਬਾਤੀ ਹੋਏ ਸਿੱਖ ਕੌਮ ਵੱਲੋਂ ਜਿਹੜੇ ਲੋਕ ਗਏ ਸੀ ਦੋਨਾਂ ਧਿਰਾਂ ਦਾ ਕਿੰਨਾ ਆਪਸ ਦੇ ਵਿੱਚ ਨੁਕਸਾਨ ਹੋਇਆ ਤੇ ਸਿਆਸੀ ਧਿਰਾਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਜਾਂ ਉਧਰੋਂ ਸਰਸੇ ਵਾਲਾ ਹੁਣ ਤਾਂ ਚਲੋ ਜੇਲ੍ਹ 'ਚ ਹੈ ਉਸ ਤੋਂ ਪਹਿਲਾਂ ਉਹਨਾਂ ਨੇ ਕਿੰਨਾ ਫਾਇਦਾ ਇਸ ਚੀਜ਼ ਤੋਂ ਚੱਕਿਆ ਇਸ ਗੱਲ ਨੂੰ ਸਮਝਣ ਦਾ ਯਤਨ ਜ਼ਰੂਰ ਕਰੋ ਇਹ ਵਾਰ ਵਾਰ ਜਦੋਂ ਇਹ ਗੱਲਾਂ ਆਉਂਦੀਆਂ ਨਾ ਤਾਂ ਹਰੇਕ ਵਾਰੀ ਇਹ ਤੁਹਾਨੂੰ ਨਵੀਂ ਜਿਹੜੀ ਇਹਦੀ ਪਰਤ ਖੁੱਲੂਗੀ ਅਤੇ ਇਹਨੂੰ ਜੋ ਪਿੱਛੇ ਜੋ ਚੱਲਿਆ ਉਹਦੇ ਨਾਲ ਮੇਲ ਕੇ ਦੇਖਣ ਦਾ ਯਤਨ ਕਰੋ ਤਾਂ ਹੀ ਤੁਸੀਂ ਮਤਲਬ ਆਉਣ ਵਾਲੇ ਭਵਿੱਖ ਦੀ ਕੋਈ ਚੰਗੀ ਆਸ ਰੱਖ ਸਕਦੇ ਹਾਂ। ਇੱਥੇ ਹੀ ਤਕਰੀਬਨ ਹਾਂਜੀ ਪ੍ਰੋਗਰਾਮ ਦਾ ਸਮਾਂ ਜਿਹੜਾ 2 ਮਿੰਟ ਬਚਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਵਿਸ਼ੇ ਦੇ ਉੱਤੇ ਅਸੀਂ ਪੂਰੀ ਗੱਲਬਾਤ ਕਰਾਂਗੇ ਜੀ।
ਹਾਂਜੀ ਜਿਵੇਂ ਵੀਰ ਸਾਹਿਬ ਸਿੰਘ ਜੀ ਮੈਂ ਤੁਹਾਡੇ ਨਾਲ ਅਕਸਰ ਹੀ ਆਪਣੇ ਸਰੋਤਿਆਂ ਨਾਲ ਗੱਲ ਸਾਂਝ ਪਾਉਂਦਾ ਹੁੰਦਾ ਵੀ ਜਿਹੜਾ ਨਾ ਲੀਡਰ ਬੰਦਾ ਬਣ ਜਾਵੇ ਲੀਡਰ ਕੋਈ ਵੀ ਹੋਵੇ ਵੀ ਉੱਥੋਂ ਤੋਂ ਭਾਈ ਕੌਮ ਦਾ ਭਲਾ ਨਾ ਸੋਚਿਓ ਬਾਹਲਾ ਵੀ ਜੇ ਲੀਡਰ ਆ ਨਾ ਵੀ ਉਹ ਕੌਮ ਦਾ ਭਲਾ ਕਰੂਗਾ ਬਿਲਕੁਲ
ਬਣਿਆ ਲੀਡਰ
ਹਾਂਜੀ ਤੇ ਆਪਾਂ ਦੇਖਦੇ ਹੀ ਹਾਂ ਦੇਸ਼ ਵਿਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪੋ ਆਪਣੇ ਲੀਡਰਾਂ ਨੇ ਕੌਮ ਦਾ ਸਿਰਨੀਵਾਂ ਕੀਤਾ ਸਾਰਿਆਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਚਾਹੇ ਨਿਊਜ਼ੀਲੈਂਡ ਦੀ ਗੱਲ ਕਰੀਏ ਕਿਸੇ ਹੋਰ ਦੇਸ਼ ਦੀ ਕਰੀਏ ਜਿਨ੍ਹਾਂ ਦੇਸ਼ਾਂ 'ਚ ਨਹੀਂ ਮੈਂ ਕਹਿੰਦਾ ਉਹ ਚੰਗੇ ਆ ਬਚੇ ਆ ਵਿਚਾਰੇ ਹੈਨਾ ਵੀ ਉਹ ਦੂਰ ਹੀ ਰਹਿਣ ਇਸ ਬਲਾਦ ਤੋਂ ਵੀ ਵਧੀਆ ਗੱਲ ਆ ਤੇ ਕਿਉਂਕਿ ਜਿਹੜੀ ਸਾਡੀ ਕਿਰਦਾਰ ਹੈ ਉਹ ਕਹਿੰਦੇ ਵੀ ਇਨਸਾਨ ਜਿਹੜੀ ਕੌਮ ਦੀ ਜਿਹੜੀ ਪਹਿਚਾਣ ਹੈ ਉਹ ਬਰਕਰਾਰ ਰਹੇ ਔਰ ਇਸ ਕੌਮ ਨੂੰ ਬੜੀ ਸ਼ਿੱਕਤ ਦੇ ਨਾਲ ਗੁਰੂ ਸਾਹਿਬਾਨ ਤੇ ਬਾਅਦ ਦੇ ਵਿੱਚ ਸ਼ਹੀਦ ਯੋਧਿਆਂ ਸੂਰਬੀਰਾਂ ਭਗਤ ਸਿੰਘ ਵਰਗਿਆਂ ਊਧਮ ਸਿੰਘ ਵਰਗਿਆਂ ਬਾਬਾ ਬੰਦਾ ਸਿੰਘ ਬਹਾਦਰ ਹੋਰ ਬਹੁਤ ਜ਼ਿਆਦਾ ਜਿਹੜੇ ਨੇ ਜਿਨ੍ਹਾਂ ਨੇ ਇਸ ਨੂੰ ਆਪਣਾ ਖੂਨ ਤੇ ਮਿੱਝ ਪਾ ਕੇ ਜਿਹੜਾ ਇਸ ਸਿੱਖੀ ਦੇ ਬੂਟੇ ਨੂੰ ਇਸ ਸਿੱਖੀ ਦੇ ਪਰਿਵਾਰ ਨੂੰ ਪ੍ਰਫੁੱਲਿਤ ਕੀਤਾ ਹੈ ਉਹਦੀ ਜਿਹੜੀ ਡੈਫੀਨੇਸ਼ਨ ਅਸੀਂ ਸਮਝੀਏ ਵਿਚਾਰੀਏ ਆਪਣੇ ਇਤਿਹਾਸ ਆਪਣੇ ਵਿਰਸੇ ਨਾਲ ਜੁੜੀਏ ਸੋ ਤਦ ਹੀ ਅਸੀਂ ਇੱਕ ਆਪਣੀ ਆਉਣ ਵਾਲੀ ਪੀੜ੍ਹੀ ਲਈ ਨਵੀਂ ਗੱਲ ਨਵੀਂ ਵਿਚਾਰ ਨਵਾਂ ਮੋੜ ਦੇ ਸਕਦੇ ਹਾਂ। ਯਹੂਦੀਆਂ ਦੀਆਂ ਵਿਚਾਰਾਂ ਤਾਂ ਬਹੁਤ ਦਿੰਦੇ ਆ ਪਰ ਯਹੂਦੀਆਂ ਤੋਂ ਸਿੱਖਿਆ ਕੁਝ ਨਹੀਂ ਮੈਂ ਅਕਸਰ ਤੁਹਾਡੇ ਨਾਲ ਗੱਲ ਕਰਦਾ ਰਹਿੰਦਾ ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਪ੍ਰੋਗਰਾਮ ਦੇ ਦੌਰਾਨ ਕਈ ਗੱਲਾਂ ਅਸੀਂ ਤੁਹਾਡੇ ਨਾਲ ਕਰ ਗਏ ਹੋਵਾਂਗੇ ਕਈਆਂ ਨੂੰ ਚੰਗੀਆਂ ਲੱਗਣਗੀਆਂ ਕਈ ਮੇਰੇ ਵੀਰ ਭੈਣ ਇਹ ਸਾਡੀਆਂ ਗੱਲਾਂ ਤੋਂ ਨਾਰਾਜ਼ ਵੀ ਹੋਣਗੇ ਸੋ ਉਹਨਾਂ ਤੋਂ ਅਸੀਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਅਤੇ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਵੀ ਆਪਣੇ ਸੁਝਾਅ ਸਾਨੂੰ ਜ਼ਰੂਰ ਭੇਜੋ ਤਾਂ ਕਿ ਅਸੀਂ ਆਪਣੇ ਤੁਹਾਡੇ ਨਾਲ ਵਧੀਆ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇਰੇ ਪ੍ਰੋਗਰਾਮ ਲੈ ਕੇ ਪੇਸ਼ ਹੋਈਏ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਸਮਾ ਖਾਵੇ ਵੈਰੀ ਨੂੰ ਮਾਰੂੰਗਾ ਗੋਰਿਆਂ ਦੇ ਚੁੱਲੇ ਚੁੱਕ ਕੇ ਲੰਡਨ ਵਿੱਚ ਵਾੜੂੰਗਾ ਇੱਕੀਆਂ ਦੇ ਕੱਤੀ ਪਾ ਕੇ ਭਾਜੀ ਉਤਾਰੂੰਗਾ ਇੱਕੀਆਂ ਦੇ ਕੱਤੀ ਪਾ ਕੇ ਭਾਜੀ ਉਤਾਰੂੰਗਾ ਸਾਡੇ ਨਾਲ ਮੱਥਾ ਲਾਇਆ ਮਹਿੰਗੇ ਮੁੱਲ ਪੈਣਾ ਏ ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਸਰਦਾ ਜਿਹੜਾ ਕਰਵਾਰ ਗਿਆ ਆਪਣੇ ਹੱਥੀ ਕਰ ਆਪਣੀ ਕਬਰ ਤਿਆਰ ਗਿਆ ਆਪਣੇ ਹੱਥੀ ਕਰ ਆਪਣੀ ਕਬਰ ਤਿਆਰ ਗਿਆ ਲੋਹੇ ਨੂੰ ਲੋਹੇ ਦੇ ਨਾਲ ਕੱਟਣਾ ਹੁਣ ਪੈਣਾ ਏ ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ ਬਦਲਾ ਮੈਂ ਅੰਮ੍ਰਿਤਸਰ ਦਾ ਵਿੱਚੋਂ ਪਤਲੇ ਦੀ ਅੱਖ ਲਾਟ ਬਣ ਉੱਠਦੀ ਆ ਸੁਪਨੇ ਵਿੱਚ ਯਾਰਾ ਦੀਰੂ ਮੈਨੂੰ ਇਹ ਪੁੱਛਦੀ ਆ ਸੁਪਨੇ ਵਿੱਚ ਯਾਰਾ ਦੀਰੂ ਮੈਨੂੰ ਇਹ ਪੁੱਛਦੀ ਆ ਬਾਹਾਂ ਵਿੱਚ ਵੰਗਾਂ ਪਾ ਕੇ ਕਿੰਨਾ ਚਿਰ ਬਹਿਣਾ ਏ ਬਦਲਾ ਮੈਂ ਅੰਮ੍ਰਿਤ ਸਰਦਾ ਪਾਪੀ ਤੋਂ ਲੈਣਾ ਸਕਣੀ ਹੋ ਠੰਡੀ ਨਾ ਜਿੰਨਾ ਚਿਰ ਮੈਂ ਮਡੈਰ ਦੀ ਕੀਤੀ ਮੈਂ ਰੰਡੀ ਨਾ ਜਿੰਨਾ ਚਿਰ ਮੈਂ ਮਡੈਰ ਦੀ ਕੀਤੀ ਮੈਂ ਰੰਡੀ ਨਾ ਕਰਜ਼ਾ ਸ਼ਹੀਦਾਂ ਦਾ ਨਾ ਓਨਾ ਚਿਰ ਲੈਣਾ
ਹੇ ਦਸ਼ਮੇਸ਼ ਪ੍ਰਿਆ ਦਸ਼ਮੇਸ਼ ਪ੍ਰਿਆ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੀ ਸਿਰ ਤੇ ਰੱਖੀ ਬਲ ਬਖਸ਼ੀ ਬਲ ਬਖਸ਼ੀ ਕਿ ਅੱਜ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਇਮਤਿਹਾਨ ਵਿੱਚ ਸਫਲ ਹੋ ਸਕਾਂ ਇਹ ਸਰਬੰਸ ਦਾ ਸਰਬੰਸ ਦਾ ਵਰਦਾਨ ਤੇ ਵਰਦਾਨ ਤੇ ਕਿ ਸੱਚ ਅਤੇ ਸਾਹ ਦੇ ਮਾਰਗ ਤੇ ਚੱਲਦੇ ਹੋਏ ਚੱਲਦੇ ਹੋਏ ਮੇਰੇ ਕਦਮ ਅਟੋਰ ਰਹੇ ਅਟੋਰ ਰਹੇ ਜਿਹੜੇ ਕਉ ਸ਼ੇਰ ਦੇ ਮੂੰਹ